ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਇੱਕ ਅਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਅਭੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਬਾਰੇ ਪੁਰਖ ਸ਼੍ਰੀ ਅਰਜਨ ਸੁਖਦਾਨੀ ਨਿਰਭਉ ਹਰਿ ਗੋਬਿੰਦ ਗੁਣ ਖਾਨੀ ਨਿਰਵੈਰ ਗੁਰੂ ਹੈ ਸ਼੍ਰੀ ਹਰਿ ਰਾਏ ਅਕਾਲ ਮੂਰਤ ਹਰਿ ਕ੍ਰਿਸ਼ਨ ਧਿਆਏ ਅਜੂਨੀ ਤੇਗ ਬਹਾਦਰ ਰਾਏ ਸਹਿ ਭੰਗ ਸ਼੍ਰੀ ਦਸ਼ਮੇਸ਼ ਸਹਾਏ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਧਨ ਭਗਵਾਨਾ ਪ੍ਰਭ ਪਾਇਓ ਹੈ ਜਿਨ ਪ੍ਰੇਮ ਪਾਇਓ ਹੈ ਜਿਨ ਪ੍ਰੇਮ ਕੀਓ
ਪ੍ਰਭ ਪਾਇਓ
ਹਾਂ ਮਹਾ ਪਇਓ ਦੋ ਲੋਚਨ ਮੋਂਦ ਕੇ ਬੈਠ ਰਹਿਓ ਵਗ ਧਿਆਨ ਲਗਾਇਓ ਨਾਹਤ ਫਿਰਿਓ ਲੀਏ ਸਾਧ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ ਪਾਸ ਕੀਓ ਵਿਗਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਤਾਇਓ ਸਾਚ ਕਹੋ ਸੁਣ ਲਿਓ ਸਭ ਸਾਚ ਕਹੋ ਸੁਣ ਲਿਓ ਸਭ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਿਸੰਗਤ ਜੀ ਆਓ ਸਾਰੇ ਰਸਨਾਂ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਤਿਗੁਰ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਅੱਧਾ ਘੰਟਾ ਆਪਣੇ ਸਮੇਂ ਤੋਂ ਲੇਟ ਹੋ ਗਿਆ ਹੈ ਕੱਲ੍ਹ ਵੀ ਅਰਜ਼ ਕੀਤੀ ਸੀ ਕਿ ਗੁਣੀ ਕੇ ਨਗਰ ਵਿੱਚ ਸਮਾਗਮ ਹੋ ਰਿਹਾ ਉੱਥੇ ਹਾਜ਼ਰੀ ਸੀ ਡੇਢ ਵਜੇ ਤੱਕ ਫਿਰ ਤੁਹਾਨੂੰ ਪਤਾ ਸਮਾਪਤੀ ਹੁੰਦਿਆਂ ਅਰਦਾਸ ਹੁਕਮਨਾਮੇ ਮਰਦ ਸਰੂਪ ਨਿਜ ਅਸਥਾਨਾਂ ਵੱਲ ਜਾਂਦਿਆਂ ਟਾਈਮ ਥੋੜ੍ਹਾ ਉੱਪਰ ਹੋ ਗਿਆ ਅਤੇ ਵਿੱਚ ਹੀ ਆਪਾਂ ਛੱਡ ਕੇ ਵੀ ਨਹੀਂ ਆ ਸਕਦੇ ਕਿਉਂਕਿ ਜੇ ਰੋਜ਼ ਆਪ ਕਹਿੰਦੇ ਹਾਂ ਵੀ ਮਰਦ ਤੋਂ ਪਹਿਲਾਂ ਨਹੀਂ ਜਾਣਾ ਤਾਂ ਫਿਰ ਉੱਥੇ ਪਹਿਲਾਂ ਕਿਵੇਂ ਆ ਨਹੀਂ ਹੁੰਦਾ ਸਾਰੀ ਸਮਾਪਤੀ ਮਹਾਰਾਜ ਜੀ ਨੂੰ ਨਿਜ ਅਸਥਾਨਾਂ ਵੱਲ ਵਿਦਿਆ ਕਰਕੇ ਫਿਰ ਆਪ ਜੀ ਦੇ ਚਰਨਾਂ 'ਚ ਹਾਜ਼ਰੀ ਭਰਨੇ ਆ ਬੇਅੰਤ ਮਹਾਂਪੁਰਸ਼ਾਂ ਦੇ ਦਰਸ਼ਨ ਦੀਦਾਰ ਅਮੋਲਕ ਪ੍ਰਵਚਨ ਸਰਵਣ ਕਰ ਰਹੇ ਹੋ ਸੋ ਕੁਝ ਸਮੇਂ ਦੀ ਹਾਜ਼ਰੀ ਰਲ ਮਿਲ ਕੇ ਮਰਦ ਚਰਨਾਂ ਵਿੱਚ ਭਰੀਏ ਇੱਥੇ ਸਰੋਤੇ ਵੀ ਸਾਰੇ ਨੇ ਵਕਤੇ ਵੀ ਸਾਰੇ ਨੇ ਜੇ ਸੁਣਨਾ ਹੈ ਤਾਂ ਸਾਰਿਆਂ ਨੇ ਧਾਰਨਾ ਵਿੱਚ ਬੋਲਣਾ ਅੱਜ ਲਾਸਟ ਦੀਵਾਨ ਨੇ ਔਰ ਸਤਿਗੁਰ ਦੀ ਮਿਹਰ ਨਾਲ ਤੁਹਾਡੀਆਂ ਸੀਸਾਂ ਨਾਲ ਜਿੱਥੇ ਜਿੱਥੇ ਵੀ ਗੁਰਮਤਿ ਸਮਾਗਮ ਰੱਖੇ ਜਾ ਰਹੇ ਆ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਬੜੇ ਚਿਰਾਂ ਤੋਂ ਇਹ ਲੜੀਆਂ ਚੱਲਦੀਆਂ ਆ ਰਹੀਆਂ ਨੇ ਇਸੇ ਲੜੀ ਤਹਿਤ ਇੱਥੇ ਵੀ ਸਮਾਗਮ ਰੱਖਿਆ ਗਿਆ ਅੱਜ ਅੰਮ੍ਰਿਤ ਸੰਚਾਰ ਹੋ ਰਿਹਾ ਅਤੇ ਪੰਜ ਪਿਆਰੇ ਅੰਮ੍ਰਿਤ ਦੀ ਦਾਤ ਸੰਗਤਾਂ ਵਿੱਚ ਵਰਤਾਰ ਰਹੇ ਨੇ ਸੰਗਤਾਂ ਨੂੰ ਛਕਾਰ ਰਹੇ ਨੇ ਥੋੜ੍ਹੇ ਚਿਰ ਤੋਂ ਬਾਅਦ ਉਹਨਾਂ ਨੇ ਸੰਗਤ ਨੂੰ ਨਾਲ ਲੈ ਕੇ ਅਤੇ ਸਟੇਜ 'ਤੇ ਆਉਣਾ ਹੈ ਆਪਾਂ ਸੰਗਤਾਂ ਦੇ ਵੀ ਦਰਸ਼ਨ ਕਰਨੇ ਨੇ ਔਰ ਪੰਜ ਪਿਆਰਿਆਂ ਦੇ ਦਰਸ਼ਨ ਜੋ ਖਾਲਸਾ ਮੇਰੋ ਰੂਪ ਹੈ ਖਾਸ ਸਤਿਗੁਰਾਂ ਦੇ ਬਚਨ ਨੇ ਮਹਾਰਾਜ ਕਹਿੰਦੇ ਨੇ ਖਾਲਸਾ ਮੇਰਾ ਖਾਸ ਰੂਪ ਹੈ ਅਤੇ ਪੰਜਾਂ 'ਚੋਂ ਤੁਹਾਨੂੰ ਮੇਰੇ ਦਰਸ਼ਨ ਹੋਣਗੇ ਜੇ ਸ਼ਰਧਾ ਨਾਲ ਦਰਸ਼ਨ ਕਰੋਗੇ ਸੋ ਨਾਲੇ ਝਾੜ ਪਤਾ ਲੱਗੇਗਾ ਕਿਉਂਕਿ ਸਮਾਗਮ ਦਾ ਫਾਇਦਾ ਤਾਂ ਹੀ ਹੈ ਜੇ ਕਿਸੇ ਦਾ ਜੀਵਨ ਬਣੇ ਸੋਹਣੀ ਸੋਹਣੀ ਫਸਲ ਨੂੰ ਕੀ ਕਰਨਾ ਜੇ ਝਾੜ ਹੀ ਨਾ ਨਿਕਲੇ ਜੇ ਅੰਮ੍ਰਿਤ ਸੰਚਾਰ ਹੀ ਨਾ ਹੋਵੇ ਫਿਰ ਸਮਾਗਮਾਂ ਦਾ ਫਾਇਦਾ ਨਹੀਂ ਕੋਈ ਇੱਥੇ ਜਿਹੜਾ ਸੁਣਿਆ ਬਹੁਤਿਆਂ ਨੂੰ ਤਾਂ ਇੱਥੇ ਹੀ ਭੁੱਲ ਜਾਣਾ ਕਈਆਂ ਨੂੰ ਪੰਜ ਦਸ ਦਿਨਾਂ ਪਿੱਛੋਂ ਭੁੱਲ ਜਾਂਦਾ ਕਈਆਂ ਨੂੰ ਮਹੀਨੇ ਪਿੱਛੋਂ ਭੁੱਲ ਜਾਂਦਾ ਪਰ ਜਿਨ੍ਹਾਂ ਦਾ ਜੀਵਨ ਬਣ ਗਿਆ ਜਿਨ੍ਹਾਂ ਨੇ ਖੰਡੇ ਪੜ ਦਾ ਅੰਮ੍ਰਿਤ ਛਕ ਲਿਆ ਜਿਹੜੇ ਗੁਰੂ ਕੇ ਜਹਾਜ਼ੇ ਚੜ ਗਏ ਨੇ ਖਾਲਸਾ ਜੀ ਜਦੋਂ ਕਦੇ ਇੱਥੋਂ ਲੰਘਿਆ ਕਰਨਗੇ ਉਹਨਾਂ ਨੂੰ ਯਾਦ ਆ ਜਾਏਗਾ ਅਸੀਂ ਉੱਥੇ ਗੁਰੂ ਵਾਲੇ ਬਣੇ ਸਾਖੋ ਸਤਨਾਮ
ਵਾਹਿਗੁਰੂ
ਉਹ ਭੈਣਾਂ ਕਦੇ ਨਹੀਂ ਭੁੱਲਣਗੀਆਂ ਜਿਨ੍ਹਾਂ ਦੇ ਘਰੋਂ ਸ਼ਰਾਬ ਨਿਕਲ ਗਈ ਰੱਜ ਕੇ ਘਰ ਵਾਲਾ ਰੋਜ਼ ਸ਼ਰਾਬ ਪੀ ਕੇ ਆਉਂਦਾ ਸੀ, ਕਲੇਸ਼ ਥਾਲੀਆਂ ਵਿਹੜੇ 'ਚ ਖਿਲਰਦੀਆਂ ਸੀ, ਉਹ ਭੈਣਾਂ ਕਦੇ ਨਹੀਂ ਭੁੱਲ ਸਕਦੀਆਂ, ਉਹ ਮਾਵਾਂ ਕਦੇ ਨਹੀਂ ਭੁੱਲ ਸਕਦੀਆਂ ਜਿਨ੍ਹਾਂ ਦੇ ਬੱਚਿਆਂ ਨੇ ਸ਼ਰਾਬ ਛੱਡ ਦਿੱਤੀ। ਪੁੱਤ ਰੋਜ਼ ਰੱਜਦਾ ਸੀ, ਛੱਡ ਗਿਆ ਬਾਪੂ ਕਿਵੇਂ ਭੁੱਲ ਜਾਏਗਾ, ਉਹ ਬੱਚੇ ਨਹੀਂ ਭੁੱਲ ਸਕਦੇ ਜਿਨ੍ਹਾਂ ਦਾ ਪਿਤਾ ਅਮਰ ਛਕ ਲਵੇ, ਉਹਨਾਂ ਨੂੰ ਇਹ ਸਮਾਗਮ ਸਦਾ ਯਾਦ ਰਹਿੰਦਾ। ਅਤੇ ਸਾਡਾ ਉੱਦਮ ਵੀ ਉੱਦਮ ਕੀਤਾ ਵੀ ਤਾਂ ਹੀ ਸਫਲ ਹੈ ਜੇ ਕਿਸੇ ਦਾ ਜੀਵਨ ਬਣੇ। ਸੋ ਆਓ ਇਕਾਗਰਤਾ ਬਣਾ ਕੇ ਥੋੜ੍ਹੇ ਸਮੇਂ ਤੋਂ ਬਹੁਤਾ ਲਾਹਾ ਲੈਣਾ, ਔਰ ਇਹ ਤਦੇ ਹੀ ਹੋਏਗਾ ਜੇ ਇਕਾਗਰਤਾ ਬਣਾ ਕੇ ਬੈਠਾਂਗੇ। ਅੱਜ ਦਾ ਹੀ ਸਮਾਂ ਆਪਣੇ ਕੋਲ, ਰੋਜ਼ ਰੋਜ਼ ਸਮਾਂ ਹੱਥ ਨਹੀਂ ਆਉਂਦਾ, ਭਾਗਾਂ ਨਾਲ ਸਮਾਂ ਮਿਲਿਆ। ਅਤੇ ਜਿਵੇਂ ਬਾਬਾ ਜੀ ਦੱਸ ਰਹੇ ਸੀ ਵੀ ਅਮੁੱਲਕ ਸਮਾਂ, ਅਤੇ ਕੌਡੀਆਂ ਖਰੀਦਣ ਵਾਲੇ ਲਾਲਾਂ ਦੀ ਨਾ ਸਾਰ ਜਾਣਦੇ। ਕਬੀਰ ਸਾਹਿਬ ਨੂੰ ਪੁੱਛਿਆ, ਕਬੀਰ ਜੀ ਤੁਸੀਂ ਆਪਣੀ ਜ਼ਿੰਦਗੀ ਵਿੱਚ ਅਚੰਭਾ ਕੀ ਵੇਖਿਆ, ਅਸਚਰਜ ਗੱਲ ਕੋਈ ਵੱਖਰੀ? ਅਤੇ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਏਕ ਅਚੰਭਾ ਦੇਖਿਓ ਹੀਰਾ ਹਾਟ ਬਕਾਏ, ਵਣਜਣ ਹਾਰੇ ਬਾਹਰਾ ਕੌਡੀ ਬਦਲੇ ਜਾਏ। ਕਹਿੰਦੇ ਵੇਖਿਆ ਮੈਂ ਅਚੰਭਾ, ਇੱਕ ਅਚੰਭਾ ਵੇਖਿਆ, ਉਹ ਕੀ, ਇੱਕ ਦੁਕਾਨ ਤੇ ਇੱਕ ਹੱਟ ਤੇ ਹੀਰਾ ਵਿਕਦਾ ਸੀ। ਅਚੰਭਾ ਹੁੰਦਾ ਅਸਚਰਜ ਗੱਲ, ਅਨੋਖੀ ਵੱਖਰੀ। ਇੱਕ ਦੁਕਾਨ ਤੇ ਹੀਰਾ ਵਿਕਦਾ ਸੀ, ਤੇ ਖਰੀਦਣ ਵਾਸਤੇ ਕੋਈ ਖਰੀਦਦਾਰ ਵਪਾਰੀ ਬਣ ਕੇ ਆਇਆ, ਤੇ ਜਦੋਂ ਉਹ ਉਹਨੇ ਕੀਮਤ ਪੁੱਛੀ ਤੇ ਰੇਟ ਦਾ ਪਤਾ ਲੱਗਿਆ, ਕਹਿੰਦਾ ਵੀ ਮੇਰੇ ਤੋਂ ਬਾਹਰ ਹੈ, ਵੀ ਮੈਂ ਨਹੀਂ ਖਰੀਦ ਸਕਦਾ। ਜਿਵੇਂ ਆਪਾਂ ਕਹਿੰਦੇ ਹਾਂ ਵੀ ਇਹ ਤਾਂ ਬਾਹਰ ਹੈ ਜੀ ਸਾਥੋਂ, ਅਸੀਂ ਨਹੀਂ ਖਰੀਦ ਸਕਦੇ। ਖਰੀਦਣ ਵਾਲਾ ਕਹਿੰਦਾ ਬਾਹਰ ਹੈ, ਮੈਂ ਨਹੀਂ ਖਰੀਦ ਸਕਦਾ। ਤੇ ਕਬੀਰ ਸਾਹਿਬ ਕਹਿੰਦੇ ਨੇ, ਵਣਜਣ ਹਾਰੇ ਬਾਹਰ ਕੌਡੀ ਬਦਲੇ ਜਾਏ। ਜਿਹੜਾ ਵੇਚਣ ਵਾਲਾ ਉਹ ਕਹਿੰਦਾ ਕੋਈ ਨਹੀਂ, ਚਾਰ ਕੌਡੀਆਂ ਹੀ ਦੇ ਜਾ ਆਖੋ ਸਤਨਾਮ। ਵੇਚਦਾ ਹੀਰਾ ਤੇ ਵੇਚਦਾ ਕੌਡੀਆਂ ਦੇ ਭਾ, ਵੇਚਦਾ ਹੀਰਾ ਕੌਡੀਆਂ ਦੇ ਭਾ ਵੇਚਦਾ। ਇਸ਼ਾਰਾ ਸਾਡੇ ਵੱਲ ਹੈ ਕਬੀਰ ਸਾਹਿਬ ਦਾ, ਸਾਡੇ ਵੱਲ ਇਸ਼ਾਰਾ ਹੈ। ਤੇ ਸਵਾਸ, ਇਹ ਜਿਹੜੇ ਸਵਾਸ ਨੇ, ਸਾਰੀ ਦੁਨੀਆ ਦੀ ਮਾਇਆ, ਇੱਕ ਸਵਾਸ ਦੀ ਕੀਮਤ ਨਹੀਂ, ਪਰ ਜਾਂਦੇ ਨੇ ਕੌਡੀਆਂ ਦੇ ਭਾ, ਸਵਾਸ ਨੇ ਜਿਹੜੇ ਸਾਡੇ। ਧਿਆਨ ਦੇਣਾ, ਦੁਨੀਆ ਵਿੱਚ ਸਭ ਤੋਂ ਮਹਿੰਗੀ ਚੀਜ਼ ਆ ਸਵਾਸ। ਤੁਹਾਡੇ ਅਮਰਗੜ੍ਹ ਦੀ ਸਾਰੀ ਮਾਇਆ ਇਕੱਠੀ ਕਰ ਲਓ ਤੇ ਦਿਓ ਕਿਸੇ ਨੂੰ, ਡਾਕਟਰ ਨੂੰ ਲਿਜਾ ਕੇ, ਲਓ ਜੀ ਆ ਮਰਿਆ ਪਿਆ, ਇਹਦੇ 'ਚ ਇੱਕ ਸਵਾਸ ਪਾ ਦਿਓ। ਸਾਰੇ ਅਮਰਗੜ੍ਹ ਦੀ ਮਾਇਆ ਦੇ ਦਿਓ, ਇੱਕ ਸਵਾਸ ਦੀ ਕੀਮਤ ਨਹੀਂ। ਅਮਰਗੜ੍ਹ ਦੀ ਗੱਲ ਛੱਡੋ, ਸਾਰੇ ਨਾਭੇ ਇਲਾਕੇ ਦੀ ਮਾਇਆ ਲੈ ਜਾਓ ਇਕੱਠੀ ਕਰਕੇ, ਨਾਭੇ ਦੀ ਗੱਲ ਛੱਡੋ, ਸਾਰੇ ਪੰਜਾਬ ਦੀ ਮਾਇਆ ਲੈ ਜਾਓ ਇਕੱਠੀ ਕਰਕੇ, ਇਹਦੇ 'ਚ ਇੱਕ ਸਵਾਸ ਪਾ ਦੇ। ਸਾਰੇ ਪੰਜਾਬ ਦੀ ਗੱਲ ਛੱਡੋ, ਸਾਰੇ ਹਿੰਦੁਸਤਾਨ ਦੀ ਮਾਇਆ ਦੇ ਦਿਓ ਡਾਕਟਰ ਨੂੰ, ਸਾਰੀ ਦੁਨੀਆ ਦੀ ਮਾਇਆ ਦੇ ਦਿਓ। ਸਾਰੀ ਦੁਨੀਆ ਦੀ ਮਾਇਆ ਇੱਕ ਪਾਸੇ ਤੇ ਇੱਕ ਸਵਾਸ ਇੱਕ ਪਾਸੇ, ਕਿੱਡੇ ਮਹਿੰਗੇ ਨੇ। ਤੇ ਉਹ ਕਹਿ ਕਿਵੇਂ ਦਿੰਦੇ ਆ ਉਹ ਲੋਕ ਜਿਹੜੇ ਕਹਿੰਦੇ ਰੱਬ ਨੇ ਸਾਨੂੰ ਦਿੱਤਾ ਹੀ ਕੀ ਹੈ ਜੇ, ਹੋਰ ਕੀ ਭਾਲਦਾ, 24,000 ਰੋਜ਼ ਦਿੰਦਾ ਆਖੋ ਸਤਨਾਮ। 24,000 ਸਵਾਸ ਰੋਜ਼ ਦੇ ਰਿਹਾ, ਕਹਿੰਦੇ ਸ਼ੁਕਰਾਨਾ ਕੀਤਾ ਬਈ। ਜਿਹਨੂੰ ਅਸੀਂ ਕਿਸੇ ਨੂੰ 10,000 ਰੁਪਈਆ ਦਈਏ ਤੇ ਉਹ ਵੀ ਧੰਨਵਾਦ ਕਰਦਾ, ਨਾ ਕਰੇ ਮੁੜ ਕੇ ਨਹੀਂ ਦਈਦਾ। ਕਦਰ ਹੀ ਕੋਈ ਨਹੀਂ, ਫਾਇਦਾ ਕੀ ਉੱਥੇ, ਜਿੱਥੇ ਕਦਰ ਕੋਈ ਨਹੀਂ ਉੱਥੇ ਵਸਤੂ ਦੇਣ ਦਾ ਕੀ ਫਾਇਦਾ। ਤੇ ਜੇ ਐਸ ਵਾਰ ਕਦਰ ਨਾ ਕੀਤੀ ਤੇ ਮਨੁੱਖਾ ਸਰੀਰ ਸਾਨੂੰ ਵੀ ਮੁੜ ਕੇ ਨਹੀਂ ਮਿਲਣਾ, ਜੇ ਕਦਰ ਕਰ ਲਈ ਫਿਰ ਦੁਬਾਰਾ ਵੀ ਬਖਸ਼ਿਸ਼ ਹੋ ਜਾਏਗੀ, ਫਿਰ ਕਿਰਪਾ ਵੀ ਹੋ ਜਾਏਗੀ ਜੇ ਕਦਰ ਕਰ ਲਈਏ। ਤੇ ਸਵਾਸ ਇੱਕ ਸਵਾਸ ਜਿਹੜਾ, ਸਾਰੀ ਦੁਨੀਆ ਦੀ ਮਾਇਆ ਇੱਕ ਸਵਾਸ ਦੀ ਕੀਮਤ ਨਹੀਂ। ਤੇ ਮਹਾਂਪੁਰਸ਼ ਦੱਸਦੇ ਆ 24,000 ਸਵਾਸ 24 ਘੰਟਿਆਂ 'ਚ ਆਉਂਦਾ, 24 ਘੰਟਿਆਂ 24,000 ਸਵਾਸ। ਤੇ ਕਿੰਨੇ ਜਾ ਰਹੇ ਨੇ ਫਿਰ ਵੇਅਰਥ, ਪਰ ਆਹ ਜਿਹੜਾ ਸਮਾਂ ਇੱਥੇ ਲੰਘ ਗਿਆ, ਜੇ ਸਾਡਾ ਇੱਕ ਘੰਟਾ ਵੀ ਸੰਗਤ ਵਿੱਚ ਲੱਗ ਗਿਆ ਤੇ 1,000 ਇੱਕ ਸਵਾਸ ਆਏਗਾ ਇੱਕ ਘੰਟੇ 'ਚ, ਉਹ ਸਫਲ ਹੈ, ਉਹ ਲੇਖੇ 'ਚ ਹੈ, ਉਹ ਲੇਖੇ 'ਚ ਪੈਣਾ। ਜਿਹੜਾ ਸਵੇਰੇ 2 ਘੰਟੇ ਗੁਰਦੁਆਰੇ ਸੇਵਾ 'ਚ ਲਾਏ ਜਾਂ ਸਿਮਰਨ 'ਚ ਲਾਏ, ਉਹ ਸਵਾਸ ਲੇਖੇ 'ਚ ਪੈਣਗੇ, ਬਾਕੀ ਨਹੀਂ ਕੋਈ। ਬਾਕੀ ਧੰਦੇ ਧੰਧਾਰਾਂ 'ਚ ਲੰਘ ਗਏ ਉਹ ਨਹੀਂ, ਜਿਹੜੇ ਵੀ ਸਵਾਸ ਉਹਦੀ ਯਾਦ ਵਿੱਚ ਲੰਘੇ, ਭਾਵੇਂ ਸਿਮਰਨ ਕਰਦੇ ਹਾਂ, ਭਾਵੇਂ ਨਿਤਨੇਮ ਕਰਦੇ ਹਾਂ,
ਭਾਵੇਂ ਭਾਂਡੇ ਮਾਂਜਦੇ ਆ, ਭਾਵੇਂ ਜੋੜੇ ਝਾੜਦੇ ਆ, ਭਾਵੇਂ ਸਾਧ ਸੰਗਤ ਕਰਦੇ ਆ, ਕੀਰਤਨ ਕਰਦੇ ਆ, ਉਹ ਸਵਾਸ ਜਿਹੜੇ ਆ ਉਹ ਲੇਖੇ ਚ ਪੈ ਰਹੇ ਨੇ। ਨਹੀਂ ਤੇ ਰਹਿਣ ਗਵਾਈ ਸੋਏ ਕਹਿ ਤੇ ਉਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਬੈਠੇ ਹੋ ਹਿਸਾਬ ਲਾਉਂਦੇ ਹੋ ਰੋਜ਼, ਵੀ 6 ਮਹੀਨਿਆਂ ਪਿੱਛੋਂ ਜ਼ਿਮੀਦਾਰ ਹਿਸਾਬ ਲਾਉਂਦਾ ਹੈ ਵੀ ਇੰਨੀ ਕਣਕ ਬੀਜੀ ਸੀ, ਇੰਨੀ ਨਿਕਲੀ, ਇੰਨੇ ਮਣ ਕਿੱਲੇ ਦਾ ਝਾੜ ਨਿਕਲਿਆ, ਹਿਸਾਬ ਲਾਈਦਾ। ਪੜ੍ਹੇ ਲਿਖੇ ਲਾਉਂਦੇ ਨੇ, ਪੜ੍ਹਿਆਂ ਲਿਖਿਆਂ ਨਾਲੋਂ ਮੇਰਾ ਅੰਦਾਜ਼ਾ ਕਹਿੰਦਾ ਵੀ ਜਿਹੜੇ ਜਿਹਨਾਂ ਨੂੰ ਕਹਿੰਦੇ ਵੀ ਅਨਪੜ੍ਹ ਨੇ ਜੀ, ਪੜ੍ਹੇ ਲਿਖੇ ਨਹੀਂ, ਉਹ ਹਿਸਾਬ ਜ਼ਿਆਦਾ ਲਾਉਂਦੇ ਨੇ। ਘਰਾਂ 'ਤੇ ਉਂਗਲਾਂ 'ਤੇ ਦੱਸ ਦੇਣਗੇ ਵੀ ਇੰਨੇ ਦਾ ਇੰਨੇ ਲੀਟਰ ਦੁੱਧ ਪਾਇਆ, ਤੈਨੂੰ ਇੰਨੇ ਬਣ 15 ਦੇ ਬਣ ਗਏ। ਮਿੰਟ 'ਚ ਹਿਸਾਬ ਬੀਬੀਆਂ ਲਾਉਂਦੀਆਂ, ਹਿਸਾਬ ਹੱਥਾਂ 'ਤੇ ਉਂਗਲਾਂ 'ਤੇ ਹਿਸਾਬ ਲਾ ਲੈਂਦੇ। ਹੁਣ ਇੱਕ ਰੇਹੜੀ ਲਾਉਣ ਵਾਲਾ ਵੀ ਨਾ ਜਿਹੜਾ ਬਾਹਰ ਉੱਥੇ, ਭਾਵੇਂ ਉਹ ਪੇਠਾ ਵੇਚਦਾ ਤੇ ਭਾਵੇਂ ਉਹ ਮੂੰਗਫਲੀ ਵੇਚਦਾ, ਕੁਛ ਵੀ ਵੇਚਦਾ, ਉਹ ਵੀ ਘਰ ਜਾ ਕੇ ਹਿਸਾਬ ਲਾਉਂਦਾ ਵੀ ਇੰਨੇ ਦੀ ਖਰੀਦਿਆ ਸੀ ਸੌਦਾ, ਇੰਨੇ ਦਾ ਵਿਕ ਗਿਆ। ਉਹ ਵੀ ਹਿਸਾਬ ਕਿਤਾਬ ਕਰਦਾ ਜਾ ਕੇ। ਗੁਰਮੁਖੋ ਅਸੀਂ ਕਦੇ ਹਿਸਾਬ ਕਰਨਾ ਹੈ, ਅੱਜ ਜਦੋਂ ਕਦੇ ਜਾਓਗੇ ਨਾ ਧਿਆਨ ਦੇਣਾ, ਅੱਜ ਜਾਓਗੇ ਤੇ ਮੰਜੇ 'ਤੇ ਬਹਿ ਕੇ, ਬੈੱਡ 'ਤੇ ਬਹਿ ਕੇ, ਆਸਣ 'ਤੇ ਬਹਿ ਕੇ ਹਿਸਾਬ ਲਾਇਓ ਵੀ ਮੇਰੀ 40 ਸਾਲ ਦੀ ਉਮਰ ਹੈ, ਮੈਂ ਇਹਨਾਂ 40 ਸਾਲਾਂ 'ਚ ਕੀ ਖੱਟਿਆ। 50 ਸਾਲ ਦੀ ਉਮਰ ਹੈ ਤੁਹਾਡੇ 'ਚ ਬੈਠੇ ਆ, ਮੈਂ ਇਹਨਾਂ 50 ਸਾਲਾਂ 'ਚ ਕੀ ਖੱਟਿਆ। 20-22 ਸਾਲ ਦੇ ਉਹ ਬੈਠੇ ਆ, ਉਹ ਵੀ ਵੇਖਣ। ਜਿਹੜਾ 70 ਸਾਲ ਦਾ ਬਾਪੂ ਬੈਠਾ ਉਹਨੂੰ ਵੀ ਬੇਨਤੀ ਆ, ਉਹ ਵੀ ਹਿਸਾਬ ਲਾਵੇ ਘਰ ਜਾ ਕੇ ਇਹਨਾਂ 17 ਸਾਲਾਂ 'ਚ ਕੀ ਖੱਟਿਆ। ਅੰਦਾਜ਼ਾ ਨਿਕਲੇਗਾ, ਫਿਰ ਜਵਾਬ ਆਏਗਾ ਵੀ ਬਾਪੂ 5 ਕਿੱਲੇ ਦੇ ਕੇ ਗਿਆ ਸੀ, ਹੁਣ 10 ਕਿੱਲੇ ਆ, 5 ਕਿੱਲੇ ਖੱਟੀ ਹੈ। ਬਾਪੂ ਦੇ ਗਿਆ ਸੀ ਇੱਕ ਕੋਠਾ ਕੱਚਾ ਹੀ ਸੀ, ਹੁਣ ਸਾਡੀ ਕੋਠੀ ਹੈ, 1 ਕੋਠੀ ਖੱਟੀ ਹੈ। ਇੱਕ ਟਰੈਕਟਰ ਖਰੀਦਿਆ ਮੈਂ, ਇਹ ਵੀ ਖੱਟਿਆ। ਬਾਕੀ ਬੱਚੇ ਪੜ੍ਹਾਏ ਨੇ, ਚਲੋ ਇਹ ਕੁਛ 5 ਕਿੱਲੇ ਜ਼ਮੀਨ ਤੂੰ ਵੱਧ ਬਣਾ ਲਈ। 5 ਕਿੱਲੇ ਜ਼ਮੀਨ 25 ਲੱਖ ਦੀ ਹੋਏਗੀ ਜਾਂ 50 ਲੱਖ ਦੀ ਹੋਏਗੀ, 50 ਲੱਖ ਰੁਪਇਆ ਖੱਟਿਆ ਇਹ ਸਾਰੀ ਜ਼ਿੰਦਗੀ 'ਚ, 70 ਸਾਲ 'ਚ ਜਾਂ 50 ਸਾਲ 'ਚ ਕਰੋੜ ਖੱਟ ਲਿਆ। ਇੱਥੋਂ ਤੱਕ ਤੇ ਵਿਰਲੇ ਵਿਰਲੇ ਪਹੁੰਚਦੇ, ਆਮ ਤੇ ਵਿਚਾਰੇ ਕਈ ਤੇ ਥੱਲੇ ਨੂੰ ਹੀ ਆਉਂਦੇ ਨੇ, ਤਾਂ ਨੂੰ ਨਹੀਂ ਜਾਂਦੇ ਥੱਲੇ ਨੂੰ। ਤੇ ਹਿਸਾਬ ਲਾਇਓ ਗੁਰਮੁਖੋ, ਜੇ ਆਪਣੀ ਜ਼ਿੰਦਗੀ 'ਚ 50 ਲੱਖ ਖੱਟਿਆ, ਜੇ 1 ਕਰੋੜ ਖੱਟਿਆ, ਤੇ 1 ਕਰੋੜ ਦੇ ਵਾਸਤੇ ਤੂੰ ਪੂੰਜੀ ਕਿੰਨੀ ਦਿੱਤੀ, ਤੇ ਫਿਰ ਸਵਾਸਾਂ ਦਾ ਅੰਦਾਜ਼ਾ ਲਾਇਓ ਵੀ 24,000 ਇੱਕ ਦਿਨ 'ਚ ਆਉਂਦਾ, ਮਹੀਨੇ ਦੇ ਕਿੰਨੇ ਬਣ ਗਏ, ਸਾਲ ਦੇ ਕਿੰਨੇ ਬਣ ਗਏ, ਤੇ ਜੇ 50 ਸਾਲਾਂ ਦਾ ਤੇ 50 ਸਾਲਾਂ 'ਚ ਕਿੰਨੇ ਸਵਾਸ ਦਿੱਤੇ ਤੇ ਖੱਟਿਆ ਕੀ, ਪੂੰਜੀ ਦਿੱਤੀ ਕੀ। ਜੇ ਆਇਆ ਵੇਖਦੇ ਹੋ ਤੇ ਗਿਆ ਵੀ ਵੇਖੋ, ਆਖੋ ਸਤਨਾਮ। ਜੇ ਅਸੀਂ ਇਹ ਵੇਖਦੇ ਹਾਂ ਵੀ ਮੈਂ 1 ਕਰੋੜ ਰੁਪਏ ਦੀ ਜਾਇਦਾਦ ਬਣਾ ਲਈ ਆ, ਤੇ ਜਿਹੜਾ ਦਿੱਤੇ ਨੇ ਸਵਾਸ ਉਹ ਨਹੀਂ ਵੇਖੇ ਵੀ ਕਿੰਨੇ ਕਰੋੜ ਸਵਾਸ ਦਿੱਤੇ, ਕਿੰਨੇ ਅਰਬ ਸਵਾਸ ਲੱਗ ਗਏ 60 ਸਾਲਾਂ 'ਚ। ਜੇ 80 ਸਾਲ ਦੇ ਹਾਂ ਤੇ ਸਵਾਸ ਕਿੰਨੇ ਦਿੱਤੇ, ਤੇ ਫਿਰ ਨਤੀਜਾ ਇਹੀ ਨਿਕਲੇਗਾ, ਦਿੱਤਾ ਜ਼ਿਆਦਾ ਖੱਟਿਆ ਤੇ ਕੁਛ ਵੀ ਨਹੀਂ। ਆਖੋ ਸਤਨਾਮ
ਵਾਹਿਗੁਰੂ।
ਕਰੋੜਾਂ ਰੁਪਏ ਦਾ ਮਾਲਕ ਕਹੇਗਾ ਘਾਟੇ 'ਚ ਜਾ ਰਿਹਾ ਤੇ ਕੁਛ ਵੀ ਨਹੀਂ। ਇਸੇ ਕਰਕੇ ਜ਼ੋਰ ਦਿੱਤਾ ਜਾਂਦਾ ਪਿਆਰਿਓ, ਇਹ ਸਵਾਸ ਕੀਮਤੀ ਹੀ ਉਦੋਂ ਬਣਦੇ ਨੇ ਜਦੋਂ ਵਾਹਿਗੁਰੂ ਵਾਹਿਗੁਰੂ ਕਰਨੇ, ਜਦੋਂ ਸਿਮਰਨ ਹੋ ਰਿਹਾ, ਨਹੀਂ ਤੇ ਲੰਘਦਾ ਜਾ ਰਿਹਾ ਸਮਾਂ। 10 ਬਾਲ ਤਨ 20 ਸਰਵਣ 30 ਕਾ ਸੁੰਦਰ ਕਹਾਵੇ 40 ਸਿੰਹ ਪੁਰ ਹੋਏ 85 ਪੱਗ ਖਿੱਸੇ 60 ਕੇ ਬੁਢੇਪਾਵੇ 70 ਕਾ ਮਤਹੀਣ 80 ਕਾ ਵਿਵਹਾਰ ਨਾ ਪਾਵੇ ਨਾਵੇਂ ਕਾ ਸਹਿਜਾਸਣੀ ਮੂਲ ਨਾ ਜਾਣਾ ਅਪਵਲ ਢੰਡੋਲਮ ਢੂੰਡਮ ਡਿੱਠ ਮੈਂ ਨਾਨਕ ਜਗ ਧੂਏ ਕਾ ਤਵਲ ਹਰ। ਸਤਿਗੁਰਾਂ ਨੇ ਇਹ ਸਾਡੀ ਉਮਰ ਦੇ 100 ਸਾਲ ਦਾ ਅੰਦਾਜ਼ਾ ਲਾ ਕੇ ਫੈਸਲਾ ਕਰ ਦਿੱਤਾ 100 ਸਾਲ ਦਾ। 2 ਮਿੰਟ ਵਿੱਚ ਬੇਨਤੀ ਕਰਾਂਗਾ। ਸਤਿਯੁਗ ਵਿੱਚ 1 ਲੱਖ ਵਰ੍ਹੇ ਦੀ ਉਮਰ ਸੀ, ਤ੍ਰੇਤੇ 'ਚ 10,000 ਸਾਲ ਰਹਿ ਗਏ, 10 ਗੁਣਾ ਘੱਟ ਗਏ 10,000 ਸਾਲ। ਦੁਆਪਰ 'ਚ 10 ਗੁਣਾ ਹੋਰ ਘੱਟ ਗਈ, 1,000 ਸਾਲ ਰਹਿ ਗਈ। ਕਲਯੁਗ ਦੇ ਵਿੱਚ ਉਮਰ ਹੀ 100 ਸਾਲ ਦੀ ਰਹਿ ਗਈ, 100। ਤੇ ਇਹ 100 ਸਾਲ ਦਾ ਅੰਦਾਜ਼ਾ ਲਾਇਆ, ਪਹਿਲੇ ਪਿਆਰ ਲੱਗਾ ਥਨ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਇਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੇ ਜਾਤ, ਸੱਤਵੇਂ ਸਾਂਝ ਕੀ ਆ ਘਰ ਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ, ਨਵੇਂ ਧੋਲੇ ਉੱਭੇ ਸਹਾ, ਦਸਵੇਂ ਦੱਦਾ ਹੋਆ ਸੁਆਹ। ਗਏ ਸੰਗੀਤ ਪੁਕਾਰੀ ਧਾਹਾ, ਉੱਡਿਆ ਹੰਸ ਦਸਾਏ ਰਾਹ, ਆਇਆ ਗਿਆ ਮੋਇਆ ਨਾਓ, ਪਿੱਛੇ ਪੱਤਲ ਸੱਦਿਓ ਹੁਕਾਬ, ਨਾਨਕ ਮਨਮੁਖ ਅੰਧ ਪਿਆਰ, ਬਾਜ ਗੁਰੂ ਡੁੱਬਾ ਸੰਸਾਰ। ਇਹ ਦਸ ਅਵਸਥਾਵਾਂ ਆਉਂਦੀਆਂ ਬੰਦੇ ਤੇ, ਤਿੰਨ ਵੀ ਦਸੀਆਂ ਨੇ, ਬਾਲ ਜਵਾਨੀ ਅਰ ਬਿਰਧ ਫੁਨ, ਤੀਨ ਅਵਸਥਾ ਜਾਨ, ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਪਹਿਲਾ ਬੱਚਾ ਜਨਮ ਲੈਂਦਾ, ਦੁੱਧ ਨਾਲ ਹੀ ਪਿਆਰ ਹੁੰਦਾ, ਮਾਂ ਦੇ ਦੁੱਧ ਨਾਲ ਪਹਿਲੇ ਪਿਆਰ ਲੱਗਾ ਥਨ ਦੁੱਧ। ਦੂਜਾ ਮਾਏ ਬਾਪ ਕੀ ਸੁੱਧ, ਦੂਜੀ ਅਵਸਥਾ ਆਉਂਦੀ ਹੈ ਤੇ ਮਾਂ ਦਾ ਤੇ ਪਿਤਾ ਦਾ ਪਤਾ ਲੱਗ ਜਾਂਦਾ। ਤੀਜਾ ਭੈਆ ਭਾਬੀ ਬੇਬ, ਤੀਜੀ ਅਵਸਥਾ ਵਿੱਚ ਪਤਾ ਲੱਗ ਜਾਂਦਾ ਭੈਣ ਭਰਾ ਰਿਸ਼ਤੇਦਾਰ। ਚੌਥੇ ਪਿਆਰ ਉਪੰਨੀ ਖੇਡ, ਚੌਥੀ ਅਵਸਥਾ ਆਉਂਦੀ ਕਹਿੰਦੇ ਖੇਡ ਨਾਲ ਬਹੁਤ ਪਿਆਰ ਕਰਦਾ। ਪੰਜਵੇਂ ਖਾਣ ਪੀਣ ਕੀ ਧਾਤ, ਇਹ 15 ਤੋਂ 20 ਸਾਲ ਦੀ ਉਮਰ ਹੁੰਦੀ ਹੈ, ਖਾਣ ਪੀਣ ਨਾਲ ਬਹੁਤਾ ਖਿਆਲ ਹੁੰਦਾ ਖਾਣ ਵੱਲ। ਤੇ ਛੇਵੇਂ ਕਾਮ ਨਾ ਪੁੱਛੇ ਜਾਤ, ਕਹਿੰਦੇ ਛੇਵੀਂ ਅਵਸਥਾ ਆਉਂਦੀ ਹੈ ਫਿਰ ਵਕਾਰੀ ਹੋ ਗਿਆ ਮਨ, ਫਿਰ ਨਹੀਂ ਪਰਵਾਹ ਕਿਸੇ ਦੀ। ਸੱਤਵੇਂ ਸਾਂਝ ਕੀ ਆ ਘਰ ਵਾਸ, ਸੱਤਵੀਂ ਅਵਸਥਾ ਆ ਗਈ, ਘਰ ਵਾਲੇ ਵਿਆਹ ਕਰ ਦਿੰਦੇ ਆ, ਸ਼ਾਦੀ ਕਰ ਦਿੰਦੇ ਆ, ਬੱਚੇ ਹੋ ਗਏ, ਕਮਾਈ ਦਾ ਸਾਧਨ ਨਹੀਂ। ਅੱਠਵੇਂ ਕ੍ਰੋਧ ਹੋਵਾ ਤਨ ਨਾਸ, ਅੱਠਵੀਂ ਅਵਸਥਾ ਆ ਗਈ ਤੇ ਤਨ ਘਟਣਾ ਸ਼ੁਰੂ ਹੋ ਗਿਆ। ਨਵੇਂ ਧੌਲੇ ਉੱਭੇ ਸਾਹਾ, ਨੌਵੀਂ ਅਵਸਥਾ ਆ ਗਈ ਤੇ ਧੌਲੇ ਆ ਗਏ, ਦਸਵੇਂ ਦੱਦਾ ਹੋਆ ਸੁਆਹਾ। ਸਰੀਰ ਇੱਕ ਦਿਨ ਫਿਰ ਰਾਖ ਬਣ ਜਾਣ। ਦਸ ਬਾਲ ਤਨ, 10 ਸਾਲ ਬਚਪਨ ਚ ਲੰਘ ਗਏ, 20 ਸ਼ਰਵਣ, 20 ਸਾਲ ਦੀ ਉਮਰ ਜਿਹੜੀ ਆ ਇਹ ਖਾਂਦਿਆਂ ਪੀਂਦਿਆਂ ਦੇ ਚ ਤਿੰਨ ਚੀਜ਼ਾਂ ਇਹਨੇ ਖਾਣਾ, ਪਹਿਨਣਾ ਤੇ ਸਤਸੰਗ ਖੇਡਣਾ, ਰਵਣ ਅਵਸਥਾ ਜਿਹੜੀ। 10 ਬਾਲ ਤਨ 20 ਸ਼ਰਵਣ, ਤੀਸਾਂ ਕਾ ਸੁੰਦਰ ਕਹਾਵੇ, 20 ਤੋਂ 30 ਸਾਲ ਦੀ ਉਮਰ ਵਿੱਚ ਮਾਂ ਪਿਓ ਨੀ ਯਾਦ ਰਹਿੰਦੇ, ਰੱਬ ਕਿੱਥੇ ਯਾਦ ਰਹਿਣਾ। ਆਖੋ ਸਤਨਾਮ, ਇਹ ਕਿਸੇ ਕਿਸੇ ਤੇ ਕਿਰਪਾ ਹੈ। ਨਾਲੇ ਵੀ ਗੱਲ ਕਹਿ ਦਿਆਂ ਬਈ ਗੁਰਮੁਖਾਂ ਤੇ ਇਹ ਗੱਲਾਂ ਲਾਗੂ ਨਹੀਂ ਹੁੰਦੀਆਂ, ਜਿਹੜੇ ਗੁਰਮੁਖ ਨੇ ਜਿਹੜੇ ਰੱਬ ਵੱਲ ਲੱਗੇ ਆ ਨਾ ਉਹਨਾਂ ਤੇ ਨਹੀਂ ਲਾਗੂ ਇਹ ਗੱਲਾਂ ਹੁੰਦੀਆਂ, ਆਮ ਬੰਦੇ ਦੀ ਗੱਲ। ਤੀਸਾਂ ਕਾ ਸੁੰਦਰ ਕਹਾਵੇ, 40 ਸੀ ਪੁਰ ਹੋਏ, ਜਦੋਂ 40 ਸਾਲ ਦਾ ਹੋ ਗਿਆ ਤੇ ਸਮਝ ਲਓ ਪੂਰਾ ਹੋ ਗਿਆ। ਅਸੀਂ ਤੇ ਕਹਿੰਦੇ ਹਾਂ ਬੰਦਾ ਮਰ ਕੇ ਪੂਰਾ ਹੁੰਦਾ, ਵੀ ਫਲਾਣਾ ਤੇ ਪੂਰਾ ਹੋ ਗਿਆ, ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹਨਾਂ ਨੂੰ ਮੱਥਾ ਟੇਕ ਲਿਆ ਨਾ ਸੀ ਰੋਜ਼, ਸਤਿਗੁਰੂ ਕਹਿੰਦੇ ਨੇ 40 ਸਾਲ ਦਾ ਜਦੋਂ ਬੰਦਾ ਹੋ ਜਾਂਦਾ ਫਿਰ ਪੂਰਾ ਹੋ ਜਾਂਦਾ। ਤੁਸੀਂ ਕਹੋਗੇ ਪੂਰਾ ਹੋ ਜਾਂਦਾ, 40 ਸਾਲ ਦਾ ਕਿਵੇਂ ਪੂਰਾ ਹੋ ਜਾਂਦਾ? 40 ਸਾਲ ਤੋਂ ਬਾਅਦ ਜਿੰਨਾ ਵਧਣਾ ਸੀ ਵੱਧ ਗਿਆ, ਜਿੰਨੀ ਤਾਕਤ ਵਧਣੀ ਸੀ ਵੱਧ ਗਈ, ਜਿੰਨਾ ਜ਼ੋਰ ਭਰਨਾ ਸੀ ਸਰੀਰ 'ਚ ਭਰ ਗਿਆ। 40 ਸਾਲ ਤੋਂ ਬਾਅਦ ਤਾਕਤ ਨਹੀਂ ਵੱਧਦੀ, ਮੋਟਾਪਾ ਹੋ ਸਕਦਾ। ਸਰੀਰ ਦੀ ਜਿਹੜੀ ਤਾਕਤ ਹੈ ਨਾ, ਰੋਕ ਲੱਗ ਜਾਂਦੀ ਹੈ, ਬੈਕ ਗੇਅਰ ਪੈ ਜਾਂਦਾ। ਆਖੋ ਸਤਨਾਮ, ਪਿੱਛੇ ਨੂੰ ਪਿੱਛੇ ਮੁੜਨਾ ਸ਼ੁਰੂ ਹੋ ਗਿਆ। ਸਤ ਸੰਗਤ, 40 ਸੀ ਪੁਰ ਹੋਏ, 85 ਪੱਗ ਖਿੱਸਾ, ਜਦੋਂ 50 ਸਾਲ ਦਾ ਹੋ ਗਿਆ ਤੇ ਫਿਰ ਪੈਰ ਪਿੱਛੇ ਨੂੰ ਖਿਸਕਣੇ ਸ਼ੁਰੂ ਹੋ ਗਏ, ਬੁਢੇਪਾ ਆਉਣਾ ਸ਼ੁਰੂ ਹੋ ਗਿਆ। 60 ਕੇ ਬੁਢੇਪਾ ਆਵੇ, ਜਦੋਂ 60 ਸਾਲ ਦਾ ਹੋ ਗਿਆ, ਜਿੱਦਣ ਜਿਹੜਾ ਵੀ 60 ਸਾਲ ਦਾ ਹੋ ਜਾ ਤੇ ਸਮਝ ਲਓ ਮੈਂ ਬਜ਼ੁਰਗ ਹੋ ਗਿਆ, ਹੁਣ ਬੁਢੇਪਾ ਆ ਗਿਆ। 70 ਕਾ ਮਤਹੀਣ, 70 ਸਾਲ ਦਾ ਹੋ ਗਿਆ ਤੇ ਹੋਵੇ ਭਾਵੇਂ ਸਿਆਣਾ ਹੀ, ਬੱਚੇ ਸਲਾਹ ਨਹੀਂ ਲੈਂਦੇ, ਕਹਿੰਦੇ ਤੈਨੂੰ ਬੁੜਿਆ ਕੀ ਪਤਾ ਬੈਠਾ ਰਹਿ, ਐਸੀ ਅਵਸਥਾ ਆ ਜਾਂਦੀ। ਵਿਰਲੇ ਵਿਰਲੇ ਬੱਚੇ ਆ ਸਰਵਣ ਭਗਤ ਤੇ, ਉਦਾਂ ਦੇ ਬੱਚੇ ਨਹੀਂ ਜੰਮਦੇ ਨਹੀਂ ਤੇ। ਸਤਸੰਗ ਜੀ, ਸੇਵਾਦਾਰ ਸੇਵਾ ਕਰਨ ਵਾਲੇ ਬੱਚੇ ਵਿਰਲੇ ਆ। 70 ਕਾ ਮਤਹੀਣ, 80 ਕਾ ਵਿਵਹਾਰ ਨਾ ਪਾਵੇ, 80 ਸਾਲ ਦਾ ਹੋ ਗਿਆ ਫਿਰ ਨਹੀਂ ਕੰਮ ਕਰ ਸਕਦਾ ਕੋਈ। 90 ਕਾ ਸਹਿਜਾਸਣੀ, 90 ਸਾਲ ਦਾ ਹੋ ਗਿਆ ਬਸ ਫਿਰ ਆਸਣ ਤੇ ਬਹਿ ਜਾਂਦਾ, ਫਿਰ ਨਹੀਂ ਕੁਛ ਹੋਏਗਾ। ਮੂਲ ਨਾ ਜਾਣਾ ਆਪ ਬਲ, ਢੰਡੋਲਮ ਢੂੰਡਮ ਡਿੱਠ ਮੈਂ ਨਾਨਕ, ਜਗ ਧੂਏ ਕਾ ਤਮ ਹਰ। ਸਤਿਗੁਰੂ ਕਹਿੰਦੇ ਬੜਾ ਢੂੰਡ ਕੇ ਵੇਖਿਆ, ਬੜਾ ਨਤੀਜਾ ਇਹ ਨਿਕਲਿਆ, ਇਹ ਜਗ ਧੂਏ ਦਾ ਬੱਦਲ ਹੈ, ਧੂਏ ਦਾ ਮਹਿਲ ਹੈ, ਧੂਏ ਦਾ ਪਹਾੜ ਹੈ। ਧੂਏ ਦੇ ਬੱਦਲ ਵਿੱਚੋਂ ਕਦੇ ਪਾਣੀ ਨਹੀਂ ਨਿਕਲਦਾ ਖੁਸਾ
ਵਾਹਿਗੁਰੂ।
ਜਦੋਂ ਭੱਠੇ ਕੋਲੋਂ ਲੰਘੋਗੇ ਨਾ ਕਦੇ ਭੱਠੇ ਕੋਲੋਂ ਤੇ ਵੇਖਣਾ ਉਹ ਇੱਕ ਬੱਦਲ ਵਾਂਗੂ ਹੀ ਹੁੰਦਾ ਜਿਹੜਾ ਤਾਂ ਨੂੰ ਜਾ ਰਿਹਾ ਧੂੰਆਂ, ਪਰ ਜਿਉਂ ਜਿਉਂ ਉੱਪਰ ਨੂੰ ਜਾਏਗਾ ਉਹ ਖਿਲਰੀ ਜਾਂਦਾ। ਸਾਡਾ ਸਰੀਰ ਵੀ ਜਿਉਂ ਜਿਉਂ ਮੌਤ ਵੱਲ ਜਾਈ ਜਾਂਦਾ ਖਿਲਰੀ ਜਾਂਦਾ। ਕਦੇ ਅੱਖਾਂ ਜਵਾਬ ਦੇ ਜਾਂਦੀਆਂ, ਕਦੇ ਕੰਨ ਜਵਾਬ ਦੇ ਜਾਂਦੇ ਆ, ਕਦੇ ਹੱਥ ਪੈਰ ਜਵਾਬ ਦੇ ਜਾਂਦੇ। ਸਿੱਧਾ ਜਿਹਾ ਸਮਝ ਲਓ, ਜਦੋਂ ਵਰੇ ਹੋਏ ਦਸ ਕਦੀ ਰੋ ਕਦੀ ਹੱਸ, ਜਦੋਂ ਵਰੇ ਹੋਏ ਵੀਹ ਕਹਿੰਦਾ ਚੜ੍ਹਿਆ ਜੋਬਣ ਕੀ, ਜਦੋਂ ਵਰੇ ਹੋਏ ਤੀਹ ਘਰਦਿਆਂ ਨੇ ਕਰ ਦਿੱਤੀ ਸ਼ਾਦੀ, ਹੋ ਗਏ ਦੋ ਚਾਰ ਜੀ, ਜਦੋਂ ਵਰੇ ਹੋਏ ਚਾਲੀ ਮੋਢਿਆਂ ਤੇ ਰੱਖਤੀ ਜ਼ਿੰਮੇਵਾਰੀ ਦੀ ਪੰਜਾਲੀ, ਜਦੋਂ ਵਰੇ ਹੋਏ ਪੰਜਾਹ ਬੱਚੇ ਕਹਿੰਦੇ ਜਿੱਥੋਂ ਮਰਜ਼ੀ ਕਮਾ ਕੇ ਲਿਆ, ਜਦੋਂ ਵਰੇ ਹੋਏ ਸੱਠ ਪੁੱਤ ਪੋਤਰੇ ਦੋਤਰਿਆਂ ਦਾ ਹੋਣ ਲੱਗ ਪਿਆ ਇਕੱਠ, ਜਦੋਂ ਵਰੇ ਹੋਏ ਸੱਤਰ ਬਾਬੇ ਦਾ ਖੋਟਾ ਪੈ ਗਿਆ ਨਛੱਤਰ, ਜਦੋਂ ਵਰੇ ਹੋਏ ਅੱਸੀ ਮੰਗਦਾ ਦੁੱਧ ਮਿਲਦੀ ਨੀ ਲੱਸੀ, ਜਦੋਂ ਵਰੇ ਹੋਏ ਨੱਬੇ ਦੰਦ ਟੁੱਟ ਜਾਂਦੇ ਆ ਬਾਬੇ ਦੇ ਮੂੰਹ ਗੱਲ ਇੱਕ ਨਾ ਫੱਬੇ, ਜਦੋਂ ਵਰਾ ਹੋਇਆ ਸੌ ਸਾਰਾ ਟੱਬਰ ਹੱਥ ਜੋੜਦਾ ਕਹਿੰਦੇ ਬਾਪੂ ਹੁਣ ਤੇ ਮਗਰੋਂ ਲਓ ਇਹ ਸੌ ਸਾਲ ਦੀ ਵਸਤੂ। ਇੱਦਾਂ ਸਮਾਂ ਜਿਹੜਾ ਲੰਘਦਾ ਜਾ ਰਿਹਾ, ਪਰ ਮਹਾਰਾਜ ਕਹਿੰਦੇ ਭਾਈ ਇਹਨੂੰ ਸੰਭਾਲੋ। ਕਬੀਰ ਸਾਹਿਬ ਕਹਿੰਦੇ ਨੇ ਇਹ ਸਵਾਸ ਜਿਹੜੇ ਨੇ ਬੜੇ ਕੀਮਤੀ ਨੇ, ਇਹਨਾਂ ਦੀ ਕੀਮਤ ਜਿਹੜੀ ਹੈ ਇਹਨੂੰ ਪਛਾਣੋ। ਤੇ ਇਸੇ ਕਰਕੇ ਸਾਧ ਸੰਗਤ ਵਿੱਚ ਆਈਦਾ ਵੀ ਇਹ ਜਿਹੜੇ ਸਾਡੇ ਸਵਾਸ ਨੇ ਇਹ ਸਫਲ ਹੋ। ਇੱਥੇ ਹੀ ਨਹੀਂ, ਸਵੇਰੇ ਉੱਠ ਕੇ ਦੋ ਢਾਈ ਘੰਟੇ ਦਸਵੰਧ ਦੇਣਾ, ਜਿੱਥੇ ਮਾਇਆ ਦਾ ਦਸਵੰਧ ਕੱਢਣਾ ਉੱਥੇ ਸਵਾਸਾਂ ਦਾ ਦਸਵੰਧ ਵੀ ਕੱਢਣਾ। ਤੇ ਜਿਹਨਾਂ ਨੂੰ ਪਤਾ ਲੱਗ ਗਿਆ ਨਾ ਇਹਨਾਂ ਦੀ ਕੀਮਤ ਕੀ ਆ, ਜਿਹਨਾਂ ਨੇ ਕਦਰ ਕੀਤੀ ਆ, ਉਹ ਤੇ ਇੱਕ ਸਵਾਸ ਵੀ ਨਾਮ ਬਿਨਾਂ ਬਿਰਥਾ ਨਹੀਂ ਜਾਣ ਦਿੰਦੇ, ਇੱਕ ਸਵਾਸ ਵੀ ਬਿਰਥਾ ਨਹੀਂ ਜਾਣ ਦਿੰਦੇ। ਗੁਰਮੁਖ ਰੋਮ ਰੋਮ ਹਰ ਜਪ, ਹਰ ਸਮੇਂ ਜਪਦੇ ਨੇ। ਅਹਿਮਦਗੜ੍ਹ ਦੀਵਾਨ ਚੱਲਦੇ ਸਨ ਸਾਡੇ ਮੰਡੀ, ਅਨਾਜ ਮੰਡੀ ਚ, ਉੱਥੇ ਸਾਡੇ ਨਾਨਕਸਰ ਵਾਲੇ ਮਹਾਂਪੁਰਸ਼ ਨੇ ਇੱਕ ਬਾਬਾ ਜੰਗੀਰ ਸਿੰਘ ਜੀ ਬੜੂੰਦੀ ਰਹਿੰਦੇ ਆ, ਤੇ ਉਹਨਾਂ ਦੇ ਸੇਵਾਦਾਰ ਨੇ ਬਾਬਾ ਧੰਨਾ ਸਿੰਘ ਜੀ, ਉਹ ਆਏ। ਬਾਬਾ ਜੀ ਨੂੰ ਪਿੱਛੇ ਜੇ ਅਟੈਕ ਹੋ ਗਿਆ, ਸਰੀਰ 'ਤੇ ਕਸ਼ਟ ਆਇਆ ਅਤੇ ਉਹ ਪਾਸਾ ਖਲੋ ਗਿਆ ਇੱਕ, ਉਹਨਾਂ ਦਾ ਹੱਥ ਵੀ ਕੰਮ ਨਾ ਕਰਦਾ ਨਹੀਂ ਸੀ ਕਰਦਾ, ਇੱਕ ਲੱਤ ਕੰਮ ਨਹੀਂ ਕਰਦੀ। ਤੇ ਉਹ ਮੈਨੂੰ ਕਹਿੰਦੇ ਚੱਲੀਏ ਸਥਾਨ 'ਤੇ, ਵਾਹਵਾ ਪ੍ਰੇਮ ਹੈ ਉਹਨਾਂ ਨਾਲ। ਮੈਂ ਚਲੇ ਗਿਆ ਅਹਿਮਦਗੜ੍ਹ ਤੋਂ, ਤੇ ਜਦੋਂ ਸਤਸੰਗ ਮਹਾਂਪੁਰਸ਼ਾਂ ਦੇ ਉੱਥੇ ਜਲ ਪਾਣੀ ਛਕਿਆ, ਤੇ ਮੈਂ ਉਹਨਾਂ ਨੂੰ ਅਰਜ਼ ਕੀਤੀ, ਮੈਂ ਕਿਹਾ ਬਾਬਾ ਜੀ ਦੇ ਦਰਸ਼ਨ ਕਰਾ ਦਿਓ, ਢਿੱਲੇ ਆ ਸਰੀਰ ਵਿੱਚ, ਸਰੀਰ 'ਤੇ ਕਸ਼ਟ ਆਇਆ, ਚਲੋ ਦਰਸ਼ਨ ਕਰ ਲਈਏ। ਤੇ ਉਹ ਮੈਨੂੰ ਕਹਿੰਦੇ ਬਾਬਾ ਜੀ ਆਰਾਮ ਵਿੱਚ ਨੇ, ਸਾਢੇ ਕੁ ਬਾਰਾਂ ਵਜੇ ਇਸ਼ਨਾਨ ਕਰਦੇ ਨੇ, ਟਾਈਮ ਅਜੇ ਘੱਟ ਹੋਇਆ ਸੀ, ਪਰ ਕਹਿੰਦੇ ਤੁਹਾਡੀ ਇੱਛਾ ਤੇ ਚਲੋ ਫਿਰ ਲੰਘ ਚੱਲਣਾ। ਤੇ ਦਾਸ ਨੇ ਜਦੋਂ ਉਹਨਾਂ ਮਹਾਂਪੁਰਸ਼ਾਂ ਦੇ ਦਰਸ਼ਨ ਕੀਤੇ ਨਾ, ਤੇ ਮੰਜੇ ਤੇ ਪਏ ਹੋਏ ਸੀ, ਸਰਾਣਾ ਲਾਇਆ ਹੋਇਆ ਸੀ, ਤੇ ਬਾਂਹ ਉਹਨਾਂ ਦੀ ਥੱਲੇ ਲਮਕੀ ਹੋਈ ਸੀ, ਇੱਕ ਤੇ ਉਹ ਸੀ ਨਾ ਜਿਹੜੀ ਕੰਮ ਹੀ ਨਹੀਂ ਕਰਦੀ, ਤੇ ਦੂਜੀ ਬਾਂਹ ਕੰਮ ਕਰਦੀ ਸੀ, ਬਿਲਕੁਲ ਇੱਦਾਂ ਲੱਗੇ ਵੀ ਸੁੱਤੇ ਪਏ। ਜਦੋਂ ਮੇਰੀ ਬਾਂਹ 'ਤੇ ਨਜ਼ਰ ਗਈ ਹੱਥ 'ਤੇ, ਹੱਥ ਵਿੱਚ ਫੜੀ ਮਾਲਾ ਤੇ ਮਾਲਾ ਉਵੇਂ ਹੀ ਚੱਲੇ, ਆਖੋ ਸਤਨਾਮ
ਵਾਹਿਗੁਰੂ,
ਮਾਲਾ ਉਹਨਾਂ ਦੀ ਉਵੇਂ ਹੀ ਚੱਲੇ। ਮਰਦੀ ਹਜ਼ੂਰੀ ਵਿੱਚ ਬੈਠਾ ਹੈਰਾਨ ਹੋ ਗਿਆ ਵੇਖ ਕੇ, ਇਹ ਮੈਂ ਕਿਹਾ ਵੀ ਬਾਬਾ ਜੀ ਇਹ ਮਾਲਾ, ਕਹਿੰਦੇ ਇਹਨਾਂ ਦਾ ਸੁਭਾਅ ਅਸੀਂ ਵੇਖਦੇ ਹੁੰਦੇ ਹਾਂ, ਇੱਦਾਂ ਲੱਗਦਾ ਸੁੱਤੇ ਪਏ ਆ, ਤੇ ਇਹ ਨਹੀਂ ਰੁਕਦੀ ਕਦੇ ਵੀ, ਉਹ ਉਂਗਲੀ ਘਸੀ ਪਈ ਉੱਥੋਂ। ਗੁਰਮੁਖ ਰੋਮ ਰੋਮ ਹਰ, ਗੱਲਾਂ ਨਾਲ ਹੀ ਬਈ, ਗੱਲਾਂ ਨਾਲ ਨਹੀਂ, ਜਾਂ ਤੇ ਮਿਹਨਤ ਕਰਨੀ ਪਏਗੀ ਜਾਂ ਕਿਸੇ ਮਿਹਨਤ ਵਾਲੇ ਦੀ ਬਖਸ਼ਿਸ਼ ਹੋ ਜਾਏ, ਫਿਰ ਵੀ ਕਿਰਪਾ ਹੋ ਜਾਂਦੀ, ਫਿਰ ਵੀ ਗੱਲ ਬਣ ਜਾਂਦੀ। ਇਹਨੂੰ ਕਹਿੰਦੇ ਸਾਧ ਸੰਗਤ, ਮੈਂ ਹੈਰਾਨ ਹੋ ਗਿਆ ਵੇਖ ਕੇ, ਵਾਹ ਬਈ ਅਸੀਂ ਚੰਗੇ ਭਲੇ ਨਹੀਂ ਜਪਦੇ ਆ, ਵੇਖੋ ਕਿੱਥੇ ਪਹੁੰਚੇ ਪਏ ਆ, ਫਿਰ ਵੀ ਘੱਲ ਨਾ ਘੱਲ ਦੇਣ ਸਾਡੇ ਭਲੇ ਵਾਸਤੇ। ਸਾਧ ਸੰਗਤ ਜੀ ਤੇ ਪਿਆਰ ਵਾਲੇ ਤੇ ਉਹ ਕਦੇ ਵੀ ਨਹੀਂ ਭੁੱਲਦੇ, ਹਰ ਸਮੇਂ ਹਰ ਸਮੇਂ ਅੱਠੋ ਪੈਰ ਹਰ ਦਮ ਰਹਿੰਦੀ ਦਿਲ ਵਿੱਚ ਵੱਜਦੀ ਤੇਰੀ ਤਾਨ ਮਾਲਕਾ, ਹਰ ਦਮ ਰਹਿੰਦੀ ਦਿਲ ਵਿੱਚ ਵੱਜਦੀ ਤੇਰੀ ਤਾਨ ਮਾਲਕਾ, ਹਰ ਦਮ ਰਹਿੰਦੀ ਦਿਲ ਵਿੱਚ ਵੱਜਦੀ ਤੇਰੀ ਤਾਨ ਮਾਲਕਾ, ਹਰ ਦਮ ਰਹਿੰਦੀ ਦਿਲ ਵਿੱਚ ਵੱਜਦੀ। ਸਮੇਂ ਜਪਦੇ ਨੇ ਉਹ, ਭਾਵੇਂ ਉਮਰ ਵੱਡੀ ਹੋ ਗਈ ਫਿਰ ਵੀ ਉਦਾਂ ਹੀ ਸਿਮਰਨ ਚੱਲ ਰਿਹਾ। ਉਸੇ ਤਰ੍ਹਾਂ ਕਹਿੰਦੇ ਮਹਾਂਪੁਰਸ਼ ਕਹਿੰਦੇ ਦਵਾਈ ਦਿਓ ਨਾ ਦਿਓ ਮੇਰਾ ਇਸ਼ਨਾਨ ਨਾ ਸਿੰਘੋ ਹਟਿਓ ਹਟਾਇਓ ਕਿਤੇ, 12:30 ਇਸ਼ਨਾਨ ਕਰੀਦਾ, ਨਾਗਾ ਨਹੀਂ ਪੈਣਾ ਚਾਹੀਦਾ ਕਦੇ। ਕਮਾਈ ਵਾਲੇ ਮਹਾਂਪੁਰਖ ਸੰਤ ਬਾਬਾ ਆਨੰਦ ਸਿੰਘ ਨਾਨਕ ਸਰ ਵਾਲੇ ਸਨ ਨਾ ਜਿਹੜੇ, ਨਾ ਬਾਬਾ ਆਨੰਦ ਸਿੰਘ ਜੀ 12:15 ਇਸ਼ਨਾਨ ਕਰਦੇ ਸੀ ਰੋਜ਼, ਹਰ ਰੋਜ਼ ਨੇਮ ਸੀ ਉਹਨਾਂ ਦਾ। ਬਾਬਾ ਮੀਹਾਂ ਸਿੰਘ ਸਿਆੜ ਵਾਲੇ ਇਹ 12:20 ਤੇ ਜਿੱਥੇ ਮਰਜ਼ੀ ਹੁੰਦੇ ਸੀ, ਰੋਜ਼ ਇਸ਼ਨਾਨ ਪੱਕਾ ਨੇਮ ਬਣਾਇਆ ਹੋਇਆ। ਅਤੇ ਐਸੇ ਮਹਾਂਪੁਰਖਾਂ ਦਾ ਜੀਵਨ ਪੜੋਗੇ ਜੀਵਨ ਬਣ ਜਾਂਦਾ। ਗੁਰਮੁਖਾਂ ਵਾਲਾ ਜੀਵਨ ਜਿਹੜਾ ਹੈ, ਗੁਰਮੁਖਾਂ ਦਾ ਜੀਵਨ ਪੜ੍ਹ ਕੇ ਜਾਂ ਜੀਵਨ ਵੇਖ ਕੇ ਫਿਰ ਜੀਵਨ ਬਣਦਾ। ਜਿੱਦਾਂ ਦੀ ਅੱਜ ਕੱਲ੍ਹ ਅਸੀਂ ਲਿਖਤਾਂ ਪੜ੍ਹਦੇ ਹਾਂ ਉਹ ਤਾਂ ਸ਼ੰਕੇ ਹੀ ਸ਼ੰਕੇ ਆ, ਗੱਲ ਕੋਈ ਸ਼ਰਧਾ ਵਾਲੀ ਜਾਂ ਗੁਰਮਤ ਦੀ ਗੱਲ ਨਹੀਂ, ਕੋਈ ਪ੍ਰੇਮ ਵਾਲੀ ਗੱਲ ਨਹੀਂ, ਸਿਰਫ ਸ਼ੰਕੇ ਹੀ ਸ਼ੰਕੇ ਪੈਦਾ ਹੋ ਜਾਣਗੇ, ਮਨ 'ਚ ਦੁਬਧਾ ਖੜੀ ਹੋ ਜਾਏਗੀ। ਉਹਨਾਂ ਦਾ ਜੀਵਨ ਪੜ੍ਹੋ, ਉਹਨਾਂ ਦੀ ਸੰਗਤ ਕਰੋ ਜਿਹਦੇ ਕਰਕੇ ਸਾਡਾ ਜੀਵਨ ਬਣੇ। ਅਤੇ ਸਤਿਸੰਗ ਜੀ, ਬਾਬਾ ਆਨੰਦ ਸਿੰਘ ਨਾਨਕ ਸਰ ਵਾਲੇ ਉਹ ਤਾਂ ਉਹਨਾਂ ਦੀਆਂ ਵੱਡੀਆਂ ਗੱਲਾਂ ਹੈ। ਇੱਕ ਵਾਰੀ ਬਾਬਾ ਮਹਾ ਹਰਨਾਮ ਸਿੰਘ ਪੁੱਛੋਂ ਵਾਲੇ ਬਾਬਾ ਜੀ ਵੱਡੇ ਮਹਾਂਪੁਰਖ ਸਨ ਜਿਹੜੇ, ਉਹ ਪੁੱਛਦੇ ਆ ਕਹਿੰਦੇ ਆਨੰਦ ਸਿੰਘ ਆਰਾਮ ਕਿੰਨਾ ਕੁ ਕਰਨਾ? ਕਹਿੰਦੇ ਬਾਬਾ ਜੀ 2 ਘੰਟੇ, ਬਾਕੀ ਸਮਾਂ ਕਹਿੰਦੇ 22 ਘੰਟੇ ਮਹਾਰਾਜ ਦੀ ਕਿਰਪਾ ਨਾਲ ਹਾਜ਼ਰੀ ਭਰੀ ਦੀ ਆ, ਸੇਵਾ ਵਿੱਚ ਵੀ ਸਿਮਰਨ ਵਿੱਚ ਵੀ ਤੁਸੀਂ ਪ੍ਰਭਾਵ ਲੈਂਦੇ ਹੋ ਜੀ, ਗੁਰੂ ਸਾਹਿਬ ਆਪੇ ਕਿਰਪਾ ਕਰ ਲੈਂਦੇ। ਉਹ ਇਹ ਨਹੀਂ ਕਹਿੰਦੇ ਅਸੀਂ ਭਰਨੇ ਆ, ਮਹਾਰਾਜ ਕਿਰਪਾ ਕਰਦੇ ਨੇ, ਉਹ ਸੇਵਾ ਲੈ ਲੈਂਦੇ ਨੇ ਆਪਣੇ ਦਰ ਦੀ। ਅਤੇ ਬਾਬਾ ਆਨੰਦ ਸਿੰਘ ਜੀ ਨੇ ਜਦੋਂ ਇੰਨੀ ਗੱਲ ਆਖੀ ਨਾ, ਕਹਿੰਦੇ 2 ਘੰਟੇ ਆਰਾਮ ਕਰਨਾ, ਬਾਬਾ ਹਰਨਾਮ ਸਿੰਘ ਕਹਿੰਦੇ ਉਹ 2 ਘੰਟਿਆਂ ਦਾ ਲੇਖਾ ਕੌਣ ਦਊ, ਤੂੰ ਦੇਗਾ ਕਿ ਮੈਂ? ਉਹ 2 ਘੰਟੇ ਵੀ ਜਿਹੜੇ ਨੇ ਉਹ ਵੀ ਲਾ ਦੇ ਆਖੋ ਸਤਨਾਮ। ਹੁਣ ਅਸੀਂ ਉੱਥੋਂ ਤੱਕ ਪਹੁੰਚਣਾ, ਇਹ ਤਾਂ ਬੜੀਆਂ ਵੱਡੀਆਂ ਗੱਲਾਂ ਨੇ, ਉਸ ਅਵਸਥਾ ਤੱਕ ਪਹੁੰਚਣਾ। ਪਰ ਅਰਦਾਸ ਕਰਿਆ ਕਰੀਏ ਬਸ ਇੱਕ ਕਿਨਕਾ ਹੀ ਮਿਲ ਜਾਏ, ਕਿਨਕਾ ਹੀ 24 ਘੰਟਿਆਂ 'ਚੋਂ 2.5 ਘੰਟੇ ਹੀ ਲਾ ਦਿਆ ਕਰੀਏ, 1.5 ਘੰਟਾ ਸਵੇਰੇ, 1 ਘੰਟਾ ਸ਼ਾਮ ਨੂੰ ਲਾਈਏ। ਹਰ ਸਮੇਂ ਦਾਸ ਨੇ 2 ਦਿਨ ਕੱਲ੍ਹ ਵੀ ਅਰਜ਼ ਕੀਤੀ ਹੈ, ਪਰਸੋਂ ਵੀ ਕੀਤੀ ਹੈ, ਗੱਡੀ ਵਿੱਚ ਜਾਓ, ਸਫ਼ਰ ਵਿੱਚ ਹੋਵੋ, ਪੱਕਾ ਸੁਭਾਅ ਬਣਾਓ ਵੀ ਜਪਜੀ ਸਾਹਿਬ ਦਾ ਪਾਠ ਕਰਦੇ ਜਾਣਾ, ਚੌਪਈ ਸਾਹਿਬ ਦਾ ਪਾਠ ਕਰਦੇ ਜਾਣਾ, ਨਹੀਂ ਤੇ ਸਿਮਰਨ ਕਰਦੇ ਜਾਣਾ ਸਾਡਾ ਸਾਰਾ ਸਮਾਂ ਸਫਲ ਹੋ ਜਾਏਗਾ। ਉਹ ਹਾਜ਼ਰੀ ਲੱਗਦੀ ਲੇਖੇ ਚ ਪੈ ਜਾਂਦਾ ਸਮਾਂ। ਮਹਾਂਪੁਰਸ਼ ਦੱਸਦੇ ਆ, ਬਾਬਾ ਜੀ ਵੀ ਦੱਸਦੇ ਹੁੰਦੇ ਕਈ ਵਾਰੀ, ਸੰਤ ਬਾਬਾ ਕਰਮ ਸਿੰਘ ਜੀ ਯੂਪੀ ਚ ਕਈ ਵਾਰੀ ਜਾਣਾ ਨਾ, ਉਹਨਾਂ ਨੇ ਦਾਸ ਨੇ ਉਹਨਾਂ ਦੀ ਸੰਗਤ ਕੀਤੀ ਹੈ ਕੁਝ ਸਮਾਂ। ਸੰਤ ਲੋਕ ਕਹਿ ਦਿੰਦੇ ਆ, ਸੰਤ ਬਣੇ ਤੇ ਨਹੀਂ ਪਰ ਸੰਤਾਂ ਦੀ ਸੰਗਤ ਜ਼ਰੂਰ ਕੀਤੀ ਹੈ, ਉਹਨਾਂ ਦੀ ਬਖਸ਼ਿਸ਼ ਜ਼ਰੂਰ ਲਈ ਹੈ, ਉਹਨਾਂ ਨੇ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ। ਅਤੇ ਉਹ ਉਹਨਾਂ ਮਹਾਂਪੁਰਸ਼ਾਂ ਦਾ ਜ਼ਿਕਰ ਕਈ ਵਾਰੀ ਚੱਲਦਾ, ਕਹਿੰਦੇ ਬਾਬਾ ਜੀ ਇੱਥੋਂ ਚੱਲਣਾ ਰਾੜਾ ਸਾਹਿਬ ਤੋਂ ਅਤੇ ਮੁਰਾਦਾਬਾਦ ਰੁਕਣਾ ਜਾ ਕੇ, ਬਿਲਾਸਪੁਰ ਰੁਕਣਾ ਜਾ ਕੇ, ਬਿਲਾਸਪੁਰ ਅਤੇ 600-700 ਕਿਲੋਮੀਟਰ ਤੋਂ ਵੀ ਵੱਧ ਪੈ ਜਾਂਦਾ ਹੋਣਾ, ਇੱਥੋਂ ਚੱਲ ਕੇ ਉੱਥੇ ਜਾ ਕੇ ਰੁਕਣਾ। ਅਤੇ ਇੱਕ ਸਿੰਘ ਪਿੱਛੇ ਸੁਖਮਣੀ ਸਾਹਿਬ ਸੁਣਾਉਂਦਾ ਰਹਿੰਦਾ ਸੀ, ਰਹਿਰਾਸ ਦਾ ਟਾਈਮ ਹੋਇਆ, ਰਹਿਰਾਸ ਪੜ੍ਹ ਲਈ, ਨਹੀਂ ਤੇ ਬਸ ਫਿਰ ਸਿਮਰਨ ਕਰਦੇ ਰਹਿਣਾ। ਕਦੇ ਕਿਸੇ ਨੇ ਇੱਕ ਸ਼ਬਦ ਵੀ ਰਾਹ 'ਚ ਨਹੀਂ ਸੀ ਕਦੇ ਬੋਲਿਆ, ਇੱਕ ਵਾਰੀ ਉੱਚੀ ਆਵਾਜ਼ ਹੀ ਨਹੀਂ, ਸਾਰੇ ਰਾਹ ਜਾਪ, ਸਾਰੇ ਰਾਹ ਸਿਮਰਨ। ਤੇ ਫਿਰ ਕਿਵੇਂ ਨਹੀਂ ਗੁਰੂ ਨਾਨਕ ਹਰ ਥਾਂ 'ਤੇ ਪਹੁੰਚੇਗਾ, ਕਿਵੇਂ ਨਹੀਂ ਉਹਨਾਂ ਦੀ ਰਸਨਾ 'ਤੇ ਵਸੇਗਾ, ਜਿਨ੍ਹਾਂ ਨੇ ਸਾਰਾ ਜੀਵਨ ਹੀ ਲਾ ਦਿੱਤਾ ਹਰ ਸਮੇਂ ਉਹਨੂੰ ਯਾਦ ਰੱਖਣਾ, ਹਰ ਸਮੇਂ। ਤੇ ਚਲੋ ਸਾਡੇ ਕੋਲ ਜੇ ਇੰਨਾ ਨਹੀਂ ਹੁੰਦਾ, ਆਪਾਂ ਘਰਾਂ 'ਚ ਰਹਿਣ ਵਾਲੇ, ਪਰਿਵਾਰ 'ਚ ਰਹਿਣ ਵਾਲੇ, ਗ੍ਰਿਸ਼ਤੀ ਨੇ ਜਿਹੜੇ ਬੱਚਿਆਂ ਵਾਲੇ ਨੇ, ਉਹ ਕਹਿੰਦੇ ਜੀ ਇੰਨਾ ਸਾਨੂੰ ਔਖਾ ਕੰਮ, ਪਰ ਔਖਾ ਤਾਂ ਹੈ ਨਹੀਂ, ਮਹਾਰਾਜ ਨੇ ਤਾਂ ਬਹੁਤ ਸੌਖਾ ਕੀਤਾ। ਪਰ ਪਿਆਰ ਵੇਖਣਾ, ਅੰਦਰ ਪ੍ਰੇਮ ਸ਼ਰਧਾ ਭਾਵਨਾ ਬਣਾਈਏ ਅਤੇ ਪਿਆਰ ਨਾਲ ਆਖਿਆ ਤੇਕਰ ਹੀ ਵਾਹਿਗੁਰੂ ਵੀ ਪ੍ਰਵਾਨ ਆ। ਪਰ ਤੋਰਨ ਵਾਸਤੇ, ਰਾਹ ਤੋਰਨ ਵਾਸਤੇ ਜੁਗਤ ਬੜੀ ਜ਼ਰੂਰੀ ਹੈ, ਧਿਆਨ ਦੇਣਾ। ਰਾਮ ਜੀ ਦੀ ਮੂਰਤੀਆਂ ਨੂੰ ਭੋਗ ਲਵਾਉਣ ਵਾਲਿਆਂ ਦੀ ਕਮੀ ਨਹੀਂ, ਮਿਲਦਾ ਨਹੀਂ ਕੋਈ ਭੀਲਣੀ ਅਰਗਾ ਜਿਹੜਾ ਜੂਠੇ ਬੇਰ ਖਵਾਵੇ, ਜੂਠੇ ਬੇਰ। ਆਪ ਜੀ ਨੇ ਸੁਣਿਆ ਹੋਣਾ ਇਤਿਹਾਸ, ਇੱਕ ਮਿੰਟ ਦਾ ਜ਼ਿਕਰ ਕਰ ਦਿੰਦਾ। ਭੀਲਣੀ ਸੀ ਬੜੀ ਕਰੂਪ ਅਤੇ ਪੰਪਾ ਸਰ ਤੀਰਥ 'ਤੇ ਉਹਨੂੰ ਮਾਰੇ ਧੱਕੇ, ਪਹਿਲਾਂ ਤਾਂ ਘਰ ਵਾਲਿਆਂ ਨੇ ਘਰੋਂ ਕੱਢਿਆ, ਛੱਪਰੀ ਬਣਾ ਲਈ ਉਹਨੇ ਬਾਰ ਬਾਰ। ਅਤੇ ਪੰਪਾ ਸਰ ਤੀਰਥ ਦੇ ਉੱਤੇ ਇੱਕ ਵਾਰੀ ਇਸ਼ਨਾਨ ਕਰਨ ਗਈ, ਉੱਥੇ ਦੇ ਰਹਿਣ ਵਾਲੇ ਪੰਡਤਾਂ ਨੇ ਧੱਕੇ ਮਾਰੇ, ਕਹਿੰਦੇ ਨਿਕਲ ਇੱਥੋਂ, ਜਿੰਨੇ ਰਿਸ਼ੀ ਮੁਨੀ ਸੀ, ਕਹਿੰਦੇ ਸਾਡਾ ਸਰੋਵਰ ਪਿੱਟਿਆ ਜਾਏਗਾ ਤੇਰੇ ਇਸ਼ਨਾਨ ਕਰਨ ਨਾਲ, ਸਰੋਵਰ ਪਿੱਟਿਆ ਜਾਏਗਾ ਸਾਡਾ, ਨਿਕਲ ਇੱਥੋਂ। ਉਹ ਭੀਲਣੀ ਵਿਚਾਰੀ ਨੇ ਬਾਹਰ ਬੜਾ ਰੋਈ, ਕਹਿੰਦੀ ਵੀ ਮੈਂ ਘਰ ਵਾਲਿਆਂ ਨੇ ਤਾਂ ਕੱਢ ਦਿੱਤਾ, ਮੈਨੂੰ ਰੱਬ ਦੇ ਘਰ ਵਿੱਚ ਵੀ ਕੋਈ ਥਾਂ ਨਹੀਂ। ਉਹ ਬੀਬੀ ਬੜਾ ਰੋਵੇ, ਖਿਮਾ ਕਰਿਓ ਪਿਆਰਿਓ, ਅੱਜ ਸਿੱਖ ਬੀਬੀਆਂ ਨੂੰ ਕਿੰਨਾ ਫਕਰ ਹੈ। ਕਈ ਵਾਰੀ ਹਿੰਦੂ ਭੈਣਾਂ ਬੈਠੀਆਂ ਹੁੰਦੀਆਂ ਕੋਲ, ਮੁਸਲਮਾਨ ਬੀਬੀਆਂ ਤੁਹਾਡੇ ਨੇੜੇ ਮਲੇਰਕੋਟਲਾ, ਕਦੇ ਨਾ ਕਦੇ ਬੱਸ ਵਿੱਚ ਗੱਡੀ 'ਚ ਮੇਲ ਹੋ ਹੀ ਜਾਂਦਾ। ਅਤੇ ਸਿੱਖ ਬੀਬੀਆਂ ਨੂੰ ਕਿੰਨਾ ਮਾਣ ਹੈ ਸਾਡੀਆਂ ਭੈਣਾਂ ਨੂੰ, ਪੁੱਛੋ ਕਦੇ ਭੈਣ ਜੀ ਮੱਕੇ ਦਾ ਹੱਜ ਕਰਨ ਗਏ ਹੋ, ਤੁਹਾਡਾ ਸੁਪਰੀਮ ਤੁਹਾਡੀ, ਸਾਡਾ ਹਰਿਮੰਦਰ ਸਾਹਿਬ ਅਸੀਂ ਜਾਂਦੇ ਹਾਂ ਅਰਦਾਸ ਕਰਨੇ ਹਾਂ ਜਿੱਥੇ, ਅਤੇ ਇਹਨਾਂ ਦਾ ਮੱਕਾ ਹੈ। ਅਤੇ ਮੁਸਲਮਾਨ ਭੈਣਾਂ ਨੂੰ ਧਰਮ ਸਾਰੇ ਚੰਗੇ ਨੇ, ਇਹਦੇ ਵਿੱਚ ਨਖੇਧੀ ਨਹੀਂ ਕੋਈ, ਅਤੇ ਭੈਣਾਂ ਪੁੱਛਣ ਭੈਣ ਜੀ ਕਦੇ ਮੱਕੇ ਦਾ ਹੱਜ ਕਰਨ ਗਏ ਹੋ, ਅਤੇ ਮੁਸਲਮਾਨ ਬੀਬੀਆਂ ਕੋਈ ਜਵਾਬ ਦੇਣਗੀਆਂ ਨਹੀਂ, ਸਾਨੂੰ ਤੇ ਅੰਦਰ ਵੜਨ ਹੀ ਨਹੀਂ ਦਿੰਦੇ। ਉਹ ਸਾਨੂੰ ਤੇ ਉੱਥੇ ਅੰਦਰ ਵੜਨ ਹੀ ਨਹੀਂ ਦਿੰਦੇ, ਉਹ ਜਵਾਬ ਦੇਣਗੇ। ਫਿਰ ਕਦੇ ਭੈਣਾਂ ਸਾਡੀਆਂ ਬੈਠੀਆਂ ਨੇ ਹਿੰਦੂ ਬੀਬੀਆਂ ਨਾਲ, ਭੈਣ ਜੀ ਤੁਸੀਂ ਵੀ ਜਨੇਊ ਪਾਉਂਦੇ ਹੋ, ਤੁਹਾਡੇ ਧਰਮ ਦਾ ਚਿੰਨ। ਤੇ ਹਿੰਦੂ ਬੀਬੀਆਂ ਨੀਵੀ ਪਾ ਕੇ ਕਹਿਣਗੀਆਂ ਨਹੀਂ, ਸਾਡੇ ਬੰਦੇ ਪਾਉਂਦੇ ਨੇ, ਸਾਨੂੰ ਤੇ ਹੁਕਮ ਵੀ ਨਹੀਂ। ਆਖੋ ਸਤਨਾਮ। ਤੇ ਸਾਡੀਆਂ ਭੈਣਾਂ ਫਕਰ ਨਾਲ ਸਿਰ ਉੱਚਾ ਕਰਕੇ ਉੱਥੇ ਕਹਿਣਗੀਆਂ, ਇਹ ਸਾਡੇ ਸਤਿਗੁਰੂ, ਸਾਡੇ ਪਿਤਾ ਸਾਡੇ ਤੇ ਕਿਰਪਾ ਕਰਕੇ ਗਏ ਨੇ, ਜਿਹੜੇ ਧੀਆਂ ਬਣਾ ਕੇ ਗਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦਾ ਹੁਕਮ ਹੈ। ਜਿੱਥੇ ਪਾਠ ਬੀਬੀ ਕਰ ਭਾਈ ਕਰ ਸਕਦਾ, ਬੀਬੀ ਵੀ ਕਰ ਸਕਦੀ ਆ, ਜਿੱਥੇ ਸੇਵਾ ਭਾਈ ਕਰ ਸਕਦਾ, ਬੀਬੀ ਵੀ ਕਰ ਸਕਦੀ ਆ, ਜਿੱਥੇ ਪਾਠੀ ਭਾਈ ਬਣ ਸਕਦਾ, ਬੀਬੀ ਵੀ ਬਣ ਸਕਦੀ ਹੈ, ਕਥਾ ਭਾਈ ਕਰ ਸਕਦਾ, ਬੀਬੀ ਵੀ ਕਰ ਸਕਦੀ ਆ, ਕੀਰਤਨ ਭਾਈ ਕਰ ਸਕਦਾ, ਬੀਬੀ ਵੀ ਕਰ ਸਕਦੀ ਆ, ਤੇ ਖੰਡੇ ਬੜ ਦਾ ਅੰਮ੍ਰਿਤ ਜੇ ਭਾਈ ਛਕ ਸਕਦਾ ਤੇ ਬੀਬੀ ਵੀ ਛਕ ਸਕਦੀ। ਇਹ ਜਕਾਰਾ ਤੇ ਬੀਬੀਆਂ ਨੂੰ ਚਾਹੀਦਾ ਸੀ।
ਸਤਿ ਸ਼੍ਰੀ ਅਕਾਲ।
ਵਾਹ ਵਾਹ, ਧਿਆਨ ਦਿਓ ਪਿਆਰਿਓ, ਧਿਆਨ ਦਿਓ।
ਸਤਿ ਸ਼੍ਰੀ ਅਕਾਲ।
ਧਿਆਨ ਦਿਓ, ਖਾਲਸਾ ਜੀ ਇਕਾਗਰਤਾ ਬਖਸ਼ੋ, ਬੀਬੀਆਂ ਤੇ ਕਿੱਡੀ ਵੱਡੀ ਕਿਰਪਾ ਸਤਿਗੁਰੂ ਕਰਕੇ ਗਏ, ਸਾਡੇ ਬਰਾਬਰ ਬਿਠਾ ਦਿੱਤਾ। ਸੋ ਕਿਉਂ ਮੰਦਾ ਆਖੀਏ, ਜਿੱਤ ਜੰਮੈ ਹੈ ਰਾਜਾਨ, ਕੱਲ ਮੈਂ ਵੈਸੇ ਬਹੁਤ ਇਹਦੇ ਤੇ ਬੇਨਤੀ ਕਰ ਗਿਆ, ਇੱਧਰ ਨਹੀਂ ਜਾਵਾਂਗਾ। ਸਾਡੀਆਂ ਭੈਣਾਂ ਨੂੰ ਮਾਣ ਹੈ ਅੱਜ, ਪਰ ਇੱਕ ਗੱਲ ਦੁੱਖ ਦੀ ਹੈ, ਬਹੁਤ ਵੱਡੀ ਦੁੱਖ ਦੀ ਗੱਲ, ਬਹੁਤ ਵੱਡੀ ਹੈ। ਉਹ ਕੀ ਕਿ ਉਹ ਤੇ ਮੱਕੇ ਤੇ ਅੱਜ ਵੀ ਨਹੀਂ ਕਰਨ ਦਿੰਦੇ ਬੀਬੀਆਂ ਨੂੰ, ਤੇ ਸਭ ਤੋਂ ਵੱਧ ਦੀਵੇ ਬੀਬੀਆਂ ਜਗਾਉਂਦੀਆਂ ਉੱਥੇ ਜਾ। ਇਹ ਨਹੀਂ ਕਹਿੰਦੀਆਂ ਵੀ ਸਾਡੇ ਤੇ ਏਡਾ ਮਾਣ ਸਾਨੂੰ ਬਖਸ਼ਿਆ ਸਤਿਗੁਰਾਂ ਨੇ, ਕਿਉਂ ਨਾ ਆਪਣੇ ਬਾਪੂ ਦੀ ਗੋਦ ਵਿੱਚ ਚਲੀਏ। ਰੇ ਜੀ ਨਲੱਜ ਲਾਜ ਤੋਹੇ ਨਾਹੀਂ, ਹਰ ਤਜ ਕਤ ਕਾਹੂ ਕੇ ਜਾਹੀ, ਜਾ ਕੋ ਠਾਕੁਰ ਉੱਚਾ ਹੋਈ ਸੋ ਜਨ ਪਰ ਘਰ ਜਾਤ ਨਾ ਸੋਹੀ। ਸਤਸੰਗ ਜੀ, ਕਿੱਡਾ ਵੱਡਾ ਮਾਣ ਸਤਿਗੁਰਾਂ ਨੇ ਦਿੱਤਾ, ਸਾਰਿਆਂ ਨੂੰ ਇੱਕ ਗਲਵੱਕੜੀ 'ਚ ਲਿਆ, ਆਪਣੀ ਗੋਦ 'ਚ ਬਿਠਾਇਆ, ਆਪਣੀਆਂ ਧੀਆਂ ਬਣਾਇਆ, ਪਰ ਸਾਡੀਆਂ ਭੈਣਾਂ ਨੂੰ ਵੀ ਆਪਣੇ ਬਾਪੂ ਦੇ ਦਰ 'ਤੇ ਜਾਣਾ ਚਾਹੀਦਾ। ਦਰ ਦਰ ਤੇ ਜਾਵਾਂਗੇ ਫਿਰ ਨਹੀਂ ਗੱਲ ਬਣੇਗੀ, ਫਿਰ ਨਹੀਂ। ਭਾਈ ਗੁਰਦਾਸ ਜੀ ਦਾ ਕਥਨ ਹੈ, ਜੈਸੇ ਬਛਰਾ ਬਿਛਰ ਪਰਿਆਨ ਗਾਏ ਥਨ, ਦੁਗਧ ਨਾ ਪਾਨ ਕਰੇ ਮਾਰਤ ਹੈ ਲਾਤ ਕੀ। ਕਹਿੰਦੇ ਬੱਛਾ ਆਪਣੇ ਘਰ ਦਾ ਹੀ ਪ੍ਰਮਾਣ ਦਿੱਤਾ ਹੈ, ਘਰ 'ਚ ਗਾਵਾਂ ਮੱਝਾਂ ਤੁਸੀਂ ਰੱਖੀਆਂ ਨੇ। ਕਹਿੰਦੇ ਬੱਛਾ ਆਪਣੀ ਗਾਂ ਦੇ ਥਣਾਂ ਨੂੰ ਛੱਡ ਕੇ, ਆਪਣੀ ਮਾਂ ਦੇ ਥਣਾਂ ਨੂੰ ਛੱਡ ਕੇ ਜੇ ਕਿਸੇ ਦੂਜੀ ਗਾਂ ਥੱਲੇ ਜਾਏਗਾ ਨਾ, ਤੇ ਉੱਥੋਂ ਲੱਤਾਂ ਹੀ ਖਾਊ, ਦੁੱਧ ਨਹੀਂ ਮਿਲਣਾ, ਲੱਤਾਂ ਹੀ ਖਾਊ। ਦੁੱਧ ਨਾ ਪਾਨ ਕਰੇ ਮਾਰਤ ਹੈ ਲਾਤ ਕੀ, ਲੱਤਾਂ ਹੀ ਖਾਏਗਾ ਬਈ, ਸਾਡੇ ਘਰ ਦਾ ਹੀ ਪ੍ਰਮਾਣ ਆ। ਧਿਆਨ ਦੇਣਾ ਗੁਰਮੁਖੋ, ਆਪਣੇ ਬਾਜਾਂ ਵਾਲੇ ਨੂੰ ਛੱਡ ਕੇ ਨਾ, ਗੁਰੂ ਪੂਰੇ ਨੂੰ ਛੱਡ ਕੇ, ਖੰਡੇ ਬੜ ਦਾ ਅੰਮ੍ਰਿਤ ਛੱਡ ਕੇ, ਪੁੱਤਰਾਂ ਦੇ ਦਾਨੀ ਨੂੰ ਛੱਡ ਕੇ, ਮਾਤਾ ਸਾਹਿਬ ਕੌਰ ਵਰਗੀਆਂ ਨੂੰ ਛੱਡ ਕੇ, ਤੇ ਜੇ ਕਿਤੇ ਹੋਰ ਪਾਸੇ ਜਾਵਾਂਗੇ, ਖਿਮਾ ਕਰਨਾ ਭਟਕਣਾ ਸਾਨੂੰ ਵੀ ਪੈਣਾ। ਧਿਆਨ ਦੇਣਾ, ਦੁਗਧ ਨਾ ਪਾਨ ਕਰੇ ਮਾਰਤ ਹੈ ਲਾਤ ਕੀ, ਜੈਸੇ ਮਾਨ ਸਰ ਤਿਆਗ ਹੰਸ ਆਨ ਸਰ ਜਾਤ, ਖਾਤ ਨਾ ਮੁਕਤਾ ਫਲ ਭੁਗਤ ਜੁਗਾਤ ਕੀ। ਹੰਸ ਦੀ ਖੁਰਾਕ ਹੈ ਮਾਨ ਸਰੋਵਰ ਉੱਤੇ ਹੀਰੇ ਮੋਤੀ, ਹੰਸ ਜਿਹੜਾ ਹੈ ਇਹ ਹੀਰੇ ਮੋਤੀ ਚੁਗਦਾ ਤੇ ਚੁਗਦਾ ਮਾਨ ਸਰੋਵਰ ਤੇ। ਤੇ ਕਹਿੰਦੇ ਜੇ ਹੰਸ ਮਾਨ ਸਰੋਵਰ ਨੂੰ ਛੱਡ ਕੇ ਤੇ ਜੇ ਛੱਪੜ ਤੇ ਜਾਏਗਾ, ਉੱਥੋਂ ਉਹਨੂੰ ਹੀਰੇ ਮੋਤੀ ਨਹੀਂ ਮਿਲਣੇ, ਗੰਦਗੀ ਹੈ ਉੱਥੇ। ਧਿਆਨ ਦੇਣਾ, ਹੀਰੇ ਮੋਤੀ ਮਾਨ ਸਰੋਵਰ ਤੇ ਮਿਲਣਗੇ, ਮਾਨ ਸਰੋਵਰ ਨੂੰ ਛੱਡ ਕੇ ਜੇ ਹੰਸ ਕਿਤੇ ਹੋਰ ਜਾਏਗਾ ਗੁਰਮੁਖੋ, ਉੱਥੋਂ ਉਹਨੂੰ ਹੀਰੇ ਮੋਤੀ ਨਹੀਂ ਮਿਲਣੇ, ਡੱਡੀਆਂ ਮੱਛੀਆਂ ਮਿਲ ਜਾਣਗੀਆਂ। ਸਤ ਸੰਗਤ, ਜੈਸੇ ਰਾਜ ਦੁਆਰ ਤਜ ਆਨ ਦੁਆਰ, ਜਾਤ ਜਨ ਹੋਤ ਮਾਨ ਭੰਗ, ਮਹਿਮਾਨਾ ਕਾਹੂ ਬਾਤ ਕੀ। ਭਾਈ ਗੁਰਦਾਸ ਜੀ ਕਹਿੰਦੇ ਨੇ, ਰਾਜੇ ਦਾ ਹੋਵੇ ਨੌਕਰ, ਰਾਜੇ ਦੇ ਦਰਬਾਰ ਵਿੱਚ ਹੋਵੇ ਡਿਊਟੀ ਕਰਨ ਵਾਲਾ, ਤੇ ਬਾਅਦ ਵਿੱਚ ਕਿਸੇ ਹੋਰ ਕੋਲ ਜਾਏਗਾ ਤਾਂ ਮਾਨ ਭੰਗ ਹੋ ਜਾਂਦਾ। ਜੇ ਰਾਜੇ ਦਾ ਪੀਏ ਹੋਵੇ ਕੋਈ, ਹੁਣ ਪੀਏ ਦੇ ਹੱਥ 'ਚ ਬੜਾ ਕੁਝ ਹੁੰਦਾ, ਜਿਹੜਾ ਨਾਲ ਹੁੰਦਾ ਉਹਦੇ ਡੈਰੀ ਵਾਲਾ, ਉਹਦੇ ਹੱਥ 'ਚ ਬੜਾ ਕੁਝ ਹੁੰਦਾ, ਸਤਿਕਾਰ ਵੀ ਬੜਾ ਹੈ। ਦੂਜੇ ਪਾਸੇ ਹੋ ਜਾਵੇ ਵੀ ਜੁੱਤੀਆਂ ਵੀ ਉਹਦੇ ਸਭ ਤੋਂ ਵੱਧ ਪੈਂਦੀਆਂ, ਆਖੋ ਸਤਨਾਮ। ਧਿਆਨ ਦੇਣਾ, ਸਤਿਕਾਰ ਵੀ ਬੜਾ ਉਹਦਾ, ਤੇ ਰਾਜੇ ਦਾ ਹੋਵੇ ਪੀਏ, ਧਿਆਨ ਦੇਣਾ, ਰਾਜੇ ਦਾ ਹੋਵੇ ਪੀਏ ਤੇ ਬਾਅਦ ਵਿੱਚ ਉਹ ਚਪੜਾਸੀ ਲੱਗ ਜਾਏ ਫਿਰ ਉਹ ਸੋਹਣਾ ਲੱਗਦਾ। ਕਿੱਥੇ ਰਾਜੇ ਦਾ ਪੀਏ ਬਾਅਦ 'ਚ ਚਪੜਾਸੀ ਲੱਗ ਜਾਏ। ਜੈਸੇ ਰਾਜ ਦੁਆਰ ਤਜ ਆਨ ਦੁਆਰ ਜਾਤ ਜਨ, ਰਾਜੇ ਦਾ ਦੁਆਰ ਛੱਡ ਕੇ ਹੋਰ ਦੁਆਰ ਤੇ ਜਾਏਗਾ, ਹੋਤ ਮਾਨ ਭੰਗ, ਉਹਦਾ ਮਾਨ ਭੰਗ ਹੋ ਜਾਂਦਾ, ਸਤਿਕਾਰ ਖਤਮ ਹੋ ਜਾਂਦਾ। ਤੈਸੇ ਗੁਰਸਿੱਖ ਆਨ ਦੇਵ ਕੀ ਸ਼ਰਨ ਜਾਹੇ, ਰਹਿਓ ਨਾ ਪਰਤ ਰਾਖ ਸਖਤ ਨਾ ਪਾਤ ਕੀ। ਭਾਈ ਗੁਰਦਾਸ ਜੀ ਕਹਿੰਦੇ ਨੇ, ਗੁਰੂ ਦਾ ਸਿੱਖ ਵੀ ਜੇ ਆਪਣੇ ਗੁਰੂ ਨੂੰ ਛੱਡ ਕੇ ਹੋਰਾਂ ਬਣੀਆਂ ਮਸਾਣੀਆਂ ਤੇ ਫਿਰਦਾ ਰਹੇਗਾ ਨਾ, ਇਹਦੀ ਵੀ ਪੜਤ ਮਾਰੀ ਜਾਏਗੀ, ਇਹਦਾ ਵੀ ਸਤਿਕਾਰ ਖਤਮ ਹੋ ਜਾਏਗਾ, ਕਿਸੇ ਨੇ ਨਹੀਂ ਪੁੱਛਣਾ। ਇੱਕ ਦੇ ਬਣਨਾ ਚਾਹੀਦਾ ਇੱਕ ਦੇ। ਤੇ ਭੈਣਾਂ ਨੂੰ ਖਾਸ ਬੇਨਤੀ ਕਰਾਂਗਾ ਕਿ ਪਿਆਰਿਓ, ਸਤਿਗੁਰਾਂ ਦੀ ਦਿੱਤੀ ਦਾਤ ਨੂੰ ਸੰਭਾਲੋ, ਖੰਡੇ ਬਾਟੇ ਦਾ ਅੰਮ੍ਰਿਤ ਛਕੋ ਤੇ ਦਰ ਦਰ ਤੇ ਫਿਰ ਨਾ ਛੱਡੋ, ਇੱਕ ਦੇ ਬਣੀਏ। ਸਤਿਕਾਰ ਸਾਰਿਆਂ ਦਾ ਕਰੋ, ਬੁਰਾ ਭਲਾ ਨਾ ਕਹੋ ਕਿਸੇ ਨੂੰ, ਮਸੀਤ ਕੋਲੋਂ ਲੰਘੋ ਤੇਰਾ ਹੀ ਘਰ ਹੈ ਰੱਬਾ, ਤੇਰਾ ਹੀ ਹੈ, ਤੇਰਾ ਹੀ ਘਰ ਹੈ। ਮੰਦਿਰ ਕੋਲੋਂ ਲੰਘੋ, ਇਹ ਵੀ ਤੇਰਾ ਹੀ ਘਰ ਹੈ। ਚੰਗੇ ਨੇ ਚਾਚੇ ਤਾਏ ਹੁੰਦੇ ਜ਼ਰੂਰ ਨੇ, ਪਰ ਬਾਪੂ ਇੱਕੋ ਹੀ ਹੁੰਦਾ। ਚਾਚੇ ਵੀ ਕਈ ਹੁੰਦੇ ਨੇ, ਤਾਏ ਵੀ ਕਈ ਹੁੰਦੇ ਨੇ, ਫੁੱਫੜ ਵੀ ਕਈ ਹੁੰਦੇ ਨੇ, ਮਾਸੜ ਵੀ ਕਈ ਹੁੰਦੇ ਨੇ, ਪਰ ਪਿਤਾ ਤੇ ਇੱਕੋ ਹੀ ਹੁੰਦਾ। ਆਖੋ ਸਤਨਾਮ। ਤੇ ਚਾਚੇ ਤਾਏ ਚੰਗੇ ਨੇ, ਪਿਤਾ ਦੀ ਥਾਂ ਨਹੀਂ ਕੋਈ ਲੈ ਸਕਦਾ। ਚਾਚੇ ਤਾਏ ਚੰਗੇ ਨੇ, ਚਾਚੀਆਂ ਤਾਈਆਂ ਹੁੰਦੀਆਂ ਨੇ, ਮਾਂ ਤੇ ਮਾਂ ਹੀ ਹੁੰਦੀ ਹੈ ਨਾ ਗੁਰਮੁਖੋ, ਮਾਂ ਤੇ ਮਾਂ ਹੀ, ਪਿਤਾ ਪਿਤਾ ਹੀ ਹੁੰਦਾ, ਬਾਪੂ ਸਾਡਾ ਬਾਪੂ ਹੀ ਹੈ। ਧੰਨ ਗੁਰੂ ਗੋਬਿੰਦ ਸਿੰਘ ਪਿਤਾ ਨੇ ਸਾਡੇ ਸਤਿਕਾਰ ਸਾਰਿਆਂ ਦਾ ਚੰਗੇ ਨੇ ਜਿੱਥੇ ਕੋਈ ਖਲੋਤਾ ਜੇ ਆਪਾਂ ਉੱਧਰ ਨੂੰ ਪੈ ਗਏ ਵੀ ਆ ਇਹਦੇ ਚ ਆਹ ਘਾਟ ਆ ਇਹਦੇ ਚ ਆਹ ਘਾਟ ਆ ਫਿਰ ਉਹ ਇਹ ਗੱਲ ਹੋ ਜਾਏਗੀ ਸਾਡੇ ਮਨ ਦੀ ਸ਼ਾਂਤੀ ਭੰਗ ਹੋ ਜਾਏਗੀ ਆਪਣੇ ਗੁਰੂ ਤੇ ਮਾਣ ਕਰੀਏ ਆਪਣੇ ਗੁਰੂ ਨਾਲ ਜੁੜੀਏ ਤੇ ਸਾਧ ਸੰਗਤ ਬਾਣੀ ਔਰ ਬਾਣੇ ਨਾਲ ਬਾਣੇ ਦੇ ਧਾਰਨੀ ਹੋ ਕੇ ਲੋਕ ਤੇ ਪ੍ਰਲੋਕ ਸੁਹੇਲਾ ਕਰੀਏ ਧਿਆਨ ਦੇਣਾ ਭੀਲਣੀ ਸੀ ਜਿਹੜੀ ਧੱਕੇ ਪਏ ਕਹਿੰਦੇ ਕੱਢੋ ਇਹਨੂੰ ਇੱਥੋਂ ਇਹ ਬੜੀ ਕਰੂਪ ਹੈ ਮਾਨ ਨਹੀਂ ਆਉਂਦਾ ਅੱਜ ਇੱਥੇ ਆ ਲੰਗਰ ਇੱਥੇ ਛਕਿਆ ਛਕਾਇਆ ਜਾ ਰਿਹਾ ਬਾਹਰਲੇ ਪਾਸੇ ਉਸੇ ਲੰਗਰ ਦੇ ਉੱਤੇ ਪਿੰਡ ਦਾ ਸਰਪੰਚ ਬੈਠਾ ਹੈ ਉਸੇ ਪੰਗਤ ਵਿੱਚ ਪ੍ਰਧਾਨ ਬੈਠਾ ਹੈ ਉਸੇ ਪੰਗਤ ਵਿੱਚ 100 ਕਿੱਲੇ ਦਾ ਮਾਲਕ ਬੈਠਾ ਹੈ ਉਸੇ ਪੰਗਤ ਵਿੱਚ 50 ਕਿੱਲੇ ਦਾ ਮਾਲਕ ਬੈਠਾ ਹੈ ਉਹ ਕਿੱਡਾ ਵੱਡਾ ਗੁਰੂ ਦਾ ਦੁਆਰਾ ਸਾਡਾ ਉਸੇ ਪੰਗਤ ਦੇ ਵਿੱਚ ਇੱਕ ਦਿਹਾੜੀਦਾਰ ਬੈਠਾ ਹੈ ਉਸੇ ਪੰਗਤ ਵਿੱਚ ਛੱਪਰੀ ਵਾਲਾ ਬੈਠਾ ਹੈ ਭਗਤ ਪੂਰਨ ਸਿੰਘ ਕਾਇਲ ਹੋ ਗਏ ਵੇਖ ਕੇ ਜਦੋਂ ਫਤਿਹਗੜ੍ਹ ਸਾਹਿਬ ਆਏ ਤੇ ਵੇਖਿਆ ਪੰਗਤ ਵਿੱਚ ਬੈਠੇ ਆ ਕੇ ਬੜੀ ਗਰੀਬੀ ਪਾਟੇ ਜੇ ਕੱਪੜੇ ਜਦੋਂ ਲੰਗਰ ਲੱਗੇ ਨਾ ਛਕਣ ਹੱਥ ਤੇ ਰੱਖਿਆ ਪ੍ਰਸ਼ਾਦਾ ਭਗਤ ਪੂਰਨ ਸਿੰਘ ਰਾਮ ਜੀ ਦਾਸ ਨਾਂ ਸੀ ਇਹਨਾਂ ਦਾ ਹਿੰਦੂ ਸੀ ਰਾਮ ਜੀ ਦਾਸ ਤੇ ਜਦੋਂ ਇਹ ਲੰਗਰ ਚ ਬਹਿ ਗਏ ਆ ਕੇ ਸਿਰ ਢੱਕਿਆ ਨਾ ਦਾੜੀ ਨਾ ਕੇਸ ਰੱਖੇ ਨਹੀਂ ਸੀ ਜਦੋਂ ਏਦਾਂ ਪੰਗਤ ਚ ਆ ਕੇ ਪ੍ਰਸ਼ਾਦਾ ਹੱਥ ਤੇ ਲਿਆ ਨਾ ਲੱਗੇ ਛਕਣ ਨਾਲ ਵੇਖਿਆ ਬੜਾ ਸੋਹਣੇ ਕੱਪੜਿਆਂ ਵਾਲਾ ਬੈਠਾ ਕੋਲ ਕੋਈ ਤੇ ਭਗਤ ਜੀ ਪੁੱਛਦੇ ਨੇ ਲੰਗਰੀ ਨੂੰ ਗੱਲ ਸੁਣੀ ਇਹ ਕੌਣ ਆ ਜਿਹੜਾ ਮੇਰੇ ਨਾਲ ਬੈਠਾ ਕਹਿੰਦੇ ਜੀ ਇਹ ਮਹਾਰਾਜਾ ਪਟਿਆਲਾ ਹੈ ਭੁਪਿੰਦਰ ਸਿੰਘ ਮਹਾਰਾਜਾ ਪਟਿਆਲਾ ਜਦੋਂ ਇੰਨੀ ਗੱਲ ਸੁਣੀ ਭਗਤ ਪੂਰਨ ਸਿੰਘ ਨੇ ਉਸੇ ਸਮੇਂ ਪ੍ਰਸ਼ਾਦਾ ਛਕ ਲਿਆ ਤੇ ਆਖਿਆ ਸੱਚੇ ਪਾਤਸ਼ਾਹ ਮੈਂ ਤੇ ਇਸੇ ਦਰ ਦਾ ਗੋਲਾ ਬਣਾਂਗਾ ਇੱਕੋ ਪੰਗਤ ਵਿੱਚ ਸਾਰੇ ਛਕਦੇ ਨੇ ਇੱਕੋ ਪੰਗਤ ਕੱਲ ਦਾਸ ਨੇ ਆਪ ਜੀ ਨਾਲ ਰਵਿੰਦਰ ਨਾਥ ਟੈਗੋਰ ਦਾ ਜ਼ਿਕਰ ਕੀਤਾ ਸੀ ਤੇ ਉਹਨੇ ਆਖਿਆ ਸੀ ਮੇਰੀ ਅਰਦਾਸ ਹੈ ਅਗਲਾ ਜਨਮ ਜੇ ਮੈਂ ਲਵਾਂ ਤੇ ਸਿੱਖਾਂ ਦੇ ਘਰ ਚ ਲਵਾਂ ਜੇ ਮੇਰਾ ਅਗਲਾ ਜਨਮ ਹੋਵੇ ਸਿੱਖ ਮਾਂ ਦੀ ਕੁੱਖੋਂ ਹੋਵੇ ਮੇਰਾ ਜਨਮ ਹੋਵੇ ਇੱਥੇ ਹੋਵੇ ਮੈਂ ਵੀ ਬਾਣੀ ਪੜ੍ਹਾਂ ਤੇ ਇਸ ਦਰ ਦੀ ਸੇਵਾ ਕਰਾਂ ਤੇ ਭਗਤ ਪੂਰਨ ਸਿੰਘ ਜੀ ਫਿਰ ਗਏ ਘਰ ਕਹਿੰਦੇ ਮਾਂ ਮੈਂ ਕੇਸ ਰੱਖਣੇ ਨੇ ਦਾੜੀ ਰੱਖਣੀ ਹੈ ਮੈਂ ਫਿਰ ਰਾਮ ਜੀ ਦਾਸ ਅੰਮ੍ਰਿਤ ਛੱਕ ਕੇ ਪੂਰਨ ਸਿੰਘ ਬਣ ਗਿਆ ਤੇ ਭਗਤ ਪੂਰਨ ਸਿੰਘ ਨੂੰ ਕੌਣ ਨਹੀਂ ਜਾਣਦਾ ਦੁਨੀਆਂ 'ਚ ਭਗਤ ਪੂਰਨ ਸਿੰਘ ਦਾ ਪਿੰਗਲਵਾੜਾ ਕਦੇ ਵੇਖੋ ਉਹਨਾਂ ਦਾ ਜੀਵਨ ਪੜ੍ਹ ਕੇ ਹਿੰਦੂ ਘਰਾਣੇ ਦਾ ਜਨਮ ਸੀ ਸਾਡਾ ਸਿੱਖ ਧਰਮ ਅੰਗਰੇਜ਼ ਜਦੋਂ ਆ ਕੇ ਵੇਖਦੇ ਨੇ ਨਾ ਕੋਈ ਉਹਨਾਂ ਨੂੰ ਸਮਝਾਉਣ ਵਾਲਾ ਹੋਵੇ ਉਹਨਾਂ ਦੀ ਬੋਲੀ 'ਚ ਇੱਕ ਵਾਰੀ ਉਹਨਾਂ ਨੂੰ ਦੱਸੋ ਵੱਡੇ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸੁਣਾ ਦਿਓ ਉਸੇ ਸਮੇਂ ਕਹਿੰਦੇ ਨੇ ਸਾਨੂੰ ਅੰਮ੍ਰਿਤ ਛਕਾਓ ਆ ਖੁਸ਼ਾ ਸੁਨਾਹਾ ਇਹ ਤੇ ਅਸੀਂ ਹੀ ਹਾਂ ਇਹ ਨਲੈਕੀ ਤੇ ਸਾਡੇ ਕੋਲ ਹੀ ਆਈ ਆ ਸਾਡਿਆਂ ਨੂੰ ਕਹਿਣਾ ਪੈਂਦਾ ਅੰਮ੍ਰਿਤ ਛਕ ਲਓ ਬਾਹਰਲਿਆਂ ਨੂੰ ਸਮਝਾਉਣ ਵਾਲਾ ਹੋਵੇ ਕੋਈ ਨਾਲ ਦੀ ਨਾਲ ਕਹਿਣਗੇ ਅਸੀਂ ਗੁਰੂ ਵਾਲੇ ਬਣਾਓ ਸਾਨੂੰ ਅਸੀਂ ਅੰਮ੍ਰਿਤ ਛਕਣ ਨੂੰ ਤਿਆਰ ਹਾਂ ਐਡਾ ਵੱਡਾ ਧਰਮ ਐਡਾ ਵੱਡਾ ਵਿਰਸਾ ਇੰਨੇ ਸ਼ਹੀਦ ਇੱਕ ਦਿਨ 'ਚ ਕਿੰਨੀਆਂ ਕਿੰਨੀਆਂ ਕੁਰਬਾਨੀਆਂ 45-45 ਹਜ਼ਾਰ ਸਿੰਘ ਸ਼ਹੀਦ ਹੋਇਆ ਇੱਕ ਇੱਕ ਦਿਨ 'ਚ ਸਾਧ ਸੰਗਤ ਜੀ ਉਹ ਭੀਲਣੀ ਨੂੰ ਧੱਕੇ ਮਾਰੇ ਉਹ ਕਹਿੰਦੇ ਤੂੰ ਇੱਥੇ ਨਹੀਂ ਰਹਿ ਸਕਦੀ ਅੰਦਰ ਨਹੀਂ ਬੈਠ ਸਕਦੀ ਚੱਲ ਇੱਥੋਂ ਤੀਰਥ ਤੋਂ ਧੱਕੇ ਮਾਰ ਕੇ ਕੱਢ ਦਿੱਤਾ ਭੀਲਣੀ ਨੂੰ ਭੀਲਣੀ ਗਈ ਬਾਹਰ ਤੇ ਜਾ ਕੇ ਰੋਣ ਲੱਗ ਪਈ ਕਹਿੰਦੀ ਰੱਬਾ ਤੇਰੇ ਦਰ ਤੋਂ ਵੀ ਧੱਕੇ ਪੈਂਦੇ ਆ ਘਰੋਂ ਤੇ ਸਾਨੂੰ ਕੱਢਿਆ ਹੀ ਆ ਇੱਥੋਂ ਵੀ ਧੱਕੇ ਪੈ ਰਹੇ ਨੇ ਸਾਨੂੰ ਜਦੋਂ ਭੀਲਣੀ ਰੋਈ ਤੇ ਐਸੀ ਖੇਡ ਵਰਤੀ ਸਰੋਵਰ ਵਿੱਚ ਕੀੜੇ ਪੈ ਗਏ ਕਿਰਮ ਚੱਲ ਪਈ ਪਾਣੀ ਸਾਫ਼ ਕੀਤਾ ਫਿਰ ਉਵੇਂ ਪੰਪਾ ਸਰ ਤੀਰਥ ਦਾ ਪਾਣੀ ਫਿਰ ਸਾਫ਼ ਫਿਰ ਉਵੇਂ ਕੀੜੇ ਹੀ ਚੱਲਦੇ ਨੇ ਉਹਦੇ 'ਚ ਜਦੋਂ ਲੱਗੇ ਇਸ਼ਨਾਨ ਕਹਿੰਦਾ ਇਸ਼ਨਾਨ ਨਾ ਹੋਇਆ ਕਰੇ ਪੰਡਤਾਂ ਤੋਂ ਬੜੇ ਦੁਖੀ ਉਹਨਾਂ ਨੇ ਫਿਰ ਰਾਮ ਜੀ ਨੂੰ ਬੇਨਤੀ ਕੀਤੀ ਕਹਿੰਦੇ ਉਹਨਾਂ ਨੂੰ ਬੇਨਤੀ ਕਰੋ ਇਹਦੇ 'ਚ ਚਰਨ ਪਾ ਕੇ ਜਾਣ ਪਵਿੱਤਰ ਹੋਵੇ ਰਾਮ ਜੀ ਕੋਲ ਗਏ ਇਤਿਹਾਸ ਦੱਸਦਾ ਹੈ ਰਾਮ ਜੀ ਨੇ ਟਾਈਮ ਦੇ ਦਿੱਤਾ ਆਵਾਂਗੇ ਜਦੋਂ ਰਾਮ ਜੀ ਦੇ ਆਉਣ ਦਾ ਸਮਾਂ ਹੋਇਆ ਨਾ ਸਾਰੇ ਰਿਸ਼ੀਆਂ ਨੇ ਆਪੋ ਆਪਣੇ ਆਸ਼ਰਮ ਸਜਾ ਲਏ ਭੀਲਣੀ ਦੀ ਕੁਟੀਆ ਸੀ ਛੋਟੀ ਜੀ ਟੁੱਟੀ ਜੀ ਇਹਨੇ ਉਹ ਵੀ ਸਜਾ ਲਈ ਅਲੱਗ ਅਲੱਗ ਪਕਵਾਨ ਮਠਿਆਈਆਂ ਬਣੀਆਂ ਤੇ ਭੀਲਣੀ ਕਹਿੰਦੀ ਹੈ ਮੇਰੇ ਗਰੀਬਣੀ ਕੋਲ ਕੀ ਆ ਇਹਨੇ ਜਾ ਕੇ ਨਾ ਬੇਰੀ ਤੋਂ ਬੇਰ ਤੋੜਨੇ ਸ਼ੁਰੂ ਕਰ ਦਿੱਤੇ ਇੱਕ ਬਰਤਨ 'ਚ ਪਾ ਲਏ ਬੇਰ ਤੇ ਸੋਚਦੀ ਆ ਵੀ ਬੇਰ ਜੇ ਖੱਟੇ ਹੋਏ ਤੇ ਫਿਰ ਇਹਨਾਂ ਦਾ ਕੀ ਪਤਾ ਵੀ ਮਿੱਠਾ ਕਿ ਖੱਟਾ ਖਾਧਿਆਂ ਦੀ ਪਤਾ ਲੱਗਦਾ ਫਿਰ ਮੂੰਹ ਨਾਲ ਖਾ ਖਾ ਵੇਖਦੀ ਹੈ ਮਿੱਠਾ ਇੱਕ ਪਾਸੇ ਖੱਟਾ ਇੱਕ ਪਾਸੇ ਆਖੋ
ਵਾਹਿਗੁਰੂ
ਤੇ ਇਹ ਤੇ ਚੇਤਾ ਹੀ ਨਾ ਰਿਹਾ ਵੀ ਇਹ ਤੇ ਜੂਠੇ ਹੋ ਗਏ ਆ ਇਹ ਤੇ ਧਿਆਨ ਹੀ ਨਹੀਂ ਰਿਹਾ ਭੀਲਣੀ ਨੂੰ ਤੇ ਬੇਰ ਇਕੱਠੇ ਕਰੀ ਗਈ ਤੇ ਜਦੋਂ ਰਾਮ ਜੀ ਦੇ ਆਉਣ ਦਾ ਸਮਾਂ ਹੋਇਆ ਤੇ ਸਭ ਨੇ ਆਸ਼ਰਮ ਸਜਾਏ, ਇਹਨੇ ਛੱਪਰੀ ਵੀ ਸਜਾ ਲਈ ਤੇ ਉਹਨੇ ਆ ਕੇ ਆਵਾਜ਼ ਦਿੱਤੀ। ਰਾਮ ਜੀ ਆ ਕੇ ਪੁੱਛਦੇ ਨੇ ਪੰਡਤਾਂ ਨੂੰ, ਉਹ ਜਿਹੜੇ ਰਿਸ਼ੀ ਨੂੰ, ਇਹ ਕਿਹਦਾ ਆਸ਼ਰਮ ਆ? ਅੱਗੋਂ ਆਵਾਜ਼ ਆਉਂਦੀ ਹੈ, ਇਹ ਜੀ ਉਦਾਸੀਆਂ ਦਾ, ਵਾਹਿਗੁਰੂ ਸੰਨਿਆਸੀਆਂ ਦਾ। ਉਦਾਸੀ ਸੰਪਰਦਾ ਮਾਰਗ ਤੋਂ ਬਾਅਦ, ਗੁਰੂ ਨਾਨਕ ਸਾਹਿਬ ਤੋਂ ਬਾਅਦ ਚੱਲੀ ਬਾਬਾ ਸ਼੍ਰੀ ਚੰਦ, ਇਹ ਸੰਨਿਆਸੀਆਂ ਦਾ। ਫਿਰ ਆਵਾਜ਼ ਦਿੱਤੀ, ਇਹ ਕਿਹਦਾ ਆਸ਼ਰਮ ਆ? ਇਹ ਜੀ ਬਰਾਗੀਆਂ ਦਾ। ਆਹ ਕਿਹਦਾ ਆਸ਼ਰਮ ਆ? ਇਹ ਜੀ ਤਿਆਗੀਆਂ ਦਾ। ਜਦੋਂ ਭੀਲਣੀ ਦੀ ਕੁਟੀਆ ਆਈ ਨਾ, ਕਹਿੰਦੇ ਲੰਘ ਰਾਮ ਜੀ ਲੰਘ ਜੋਗਾ, ਇਹ ਇੱਥੇ ਨੀ ਕੋਈ ਰਹਿੰਦਾ, ਭਗਤ ਤੇ ਸਾਰੇ ਦੂਜੇ ਆਸ਼ਰਮਾਂ ਜੀ ਨੇ, ਇਹ ਤੇ ਏਦਾਂ ਹੀ ਹੈ ਛੱਪਰੀ ਦੇ। ਕਹਿੰਦੇ ਨਹੀਂ, ਬਾਹਰ ਖਲੋ ਕੇ ਉੱਚੀ ਸਾਰੀ ਆਵਾਜ਼ ਮਾਰੀ, ਕਹਿੰਦੇ ਇਹ ਕਿਹਦਾ ਆਸ਼ਰਮ ਆ? ਅੰਦਰੋਂ ਆਵਾਜ਼ ਆਈ, ਕਹਿੰਦੇ ਰਾਮ ਜੀ ਦਾ, ਰਾਮ ਜੀ ਦਾ, ਆਪਣਾ ਨਹੀਂ ਰਾਮ ਜੀ ਦਾ। ਅਸੀਂ ਕਹੀਏਗਾ ਕਦੇ ਮਨੋ ਇਹ ਘਰ ਬਾਬੇ ਨਾਨਕ ਦਾ, ਬਾਬਾ ਨਾਨਕ ਘਰ ਚ ਬਹਿ ਜਾਏਗਾ। ਅਸੀਂ ਕਹੀਏ ਇਹ ਘਰ ਬਾਜਾਂ ਵਾਲੇ ਦਾ, ਬਾਜਾਂ ਵਾਲੇ ਬਹਿ ਜਾਣਗੇ ਉਹ ਘਰ ਚ ਆ ਕੇ। ਪਰ ਕਿੱਥੇ ਹੁਣ ਤੁਹਾਡੇ ਕੰਸਾਂ ਦੇ ਉੱਤੇ ਵੇਖੀ ਦਾ ਹੀ ਆ, ਸ਼ਰਾਬ ਦੀਆਂ ਬੋਤਲਾਂ ਤੇ ਲਾਈਨਾਂ ਅੰਦਰ ਉਹਦੀਆਂ ਅੰਡਿਆਂ ਦੀਆਂ ਲੱਗੀਆਂ, ਉੱਥੇ ਕਿੱਥੇ ਬਾਜਾਂ ਵਾਲਾ ਵਸ ਜਾਏਗਾ? ਉਹ ਤਾਂ ਘਰ ਨਹੀਂ, ਵਿਰਲੇ ਵਿਰਲੇ ਗੁਰਮੁਖ ਨੇ ਜਿਨ੍ਹਾਂ ਦੇ ਘਰਾਂ ਵਿੱਚ ਮੈਂ ਵੇਖਿਆ। ਇੱਥੇ ਸਮਾਣੇ ਕੋਲ ਪ੍ਰੇਮੀ ਆ ਇੱਕ, ਜੋਗਾ ਸਿੰਘ ਨਾਂ ਉਹਨਾਂ ਦਾ, ਤੇ ਉਹ ਘਰ ਗਿਆ ਮੈਂ ਉਹਨਾਂ ਦੇ ਪਿਛਲੇ ਸਾਲ, ਦੱਸਿਆ ਉਹਨਾਂ ਨੇ ਮੈਨੂੰ। ਆਹ ਠੰਡ ਦਾ ਮੌਸਮ ਸੀ, ਦਾਮਾਦ ਆਇਆ ਉਹਨਾਂ ਦਾ, ਦਰਵਾਜ਼ਾ ਖਟਖਟਾਇਆ, ਆਵਾਜ਼ ਦਿੱਤੀ ਅੰਦਰ ਖਲੋ ਕੇ, ਕੌਣ ਹੈ ਬਾਹਰ? ਕਹਿੰਦੇ ਜੀ ਮੈਂ ਫਲਾਣਾ ਸਿੰਘ ਹਾਂ, ਬੂਹਾ ਖੋਲੋ ਛੇਤੀ। ਤੇ ਅੰਦਰੋਂ ਕਹਿੰਦੇ ਨੇ ਏਦਾਂ ਲੱਗਦਾ ਵੀ ਜਿਵੇਂ ਤੂੰ ਪੀਤੀ ਹੈ ਤੇਰੀ ਆਵਾਜ਼ ਤੋਂ। ਉਹ ਕਹਿੰਦਾ ਪੀਤੀ ਹੈ ਤੇ ਹੁਣ ਬੂਹਾ ਤੇ ਖੋਲੋ। ਕਹਿੰਦੇ ਪੀਤੀ ਵਾਲਿਆਂ ਵਾਸਤੇ ਸਾਡੇ ਘਰ ਚ ਕੋਈ ਥਾਂ ਨਹੀਂ, ਕੋਈ ਥਾਂ। ਸਮਾਣੇ ਦੇ ਕੋਲ ਆ ਰਾਜਲਾ ਪਿੰਡ, ਬਾਰ ਬਾਰ ਖੇਤਾਂ ਚ ਡੇਰਾ ਉਹਨਾਂ ਦਾ ਬਣਿਆ ਹੋਇਆ, ਉਹਨਾਂ ਨੇ ਮੈਨੂੰ ਦੱਸਿਆ। ਕਹਿੰਦੇ ਉਹ ਕਹਿੰਦਾ ਬੂਹਾ ਤੇ ਖੋਲੋ। ਆਖਿਆ ਨਹੀਂ, ਇਹ ਘਰ ਗੁਰੂ ਦਾ, ਇੱਥੇ ਵਾਸਾ ਗੁਰੂ ਦੇ ਪਿਆਰਿਆਂ ਦਾ। ਜਿੱਥੇ ਗੁਰੂ ਨਾਨਕ ਵੱਸਦਾ ਸੀ ਉੱਥੇ ਸ਼ਰਾਬ ਨਹੀਂ ਵੜਨ ਦੇਣੀ। ਅਸੀਂ ਬਾਣੀ ਪੜ੍ਹਦੇ ਹਾਂ ਰੋਜ਼, ਪੋਥੀਆਂ ਸਾਡੇ ਇਕੱਲੇ ਇਕੱਲੇ ਕਮਰੇ 'ਚ ਪਈਆਂ ਨੇ, ਤੂੰ ਅੰਦਰ ਕਿੱਥੇ ਵੜਾਂਗੇ ਤੈਨੂੰ? ਰੁਸਣਾ ਰੁਸ ਜਾ, ਬਾਹਰਲੇ ਪਾਸੇ ਸੌਂ ਜਾ, ਇੱਥੇ ਨਹੀਂ, ਅੰਦਰ ਨਹੀਂ ਵੜਨ ਦੇਣ। ਤੇ ਕਹਿੰਦੇ ਬਾਹਰ ਡੰਗਰਾਂ ਵਾਲੇ ਖੁਰਲੀ ਸੀ ਮੈਸਾਂ ਵਾਲੀ, ਬਾਹਰ ਪੈ ਗਈ ਧੁੰਦ ਤੇ ਖੁਰਲੀ ਜੀ ਪਿਆਰ ਆ, ਅੰਦਰ ਨਹੀਂ ਵੜਨ ਦਿੱਤਾ। ਇਹੋ ਜਿਹੇ ਵੀ ਆ ਪਿਆਰ ਵਾਲੇ, ਰੁਸਦੀ ਹੈ ਦੁਨੀਆ, ਬੇਸ਼ੱਕ ਰੁਸ ਜੇ, ਗੁਰਾਂ ਨੂੰ ਮਨਾਉਣਾ ਹੈ, ਅੰਤ ਵੇਲੇ ਦੁਨੀਆ ਨੇ ਛੱਡ ਦੇਵਣਾ, ਗੁਰਾਂ ਕੰਮ ਆਉਣਾ ਹੈ। ਜਮਾਂ ਵਾਲੀ ਮਾਰ ਝੱਲੀ ਨਹੀਂ ਜਾਵਣੀ, ਗੁਰਾਂ ਨੇ ਛਡਾਉਣਾ। ਜਿਹਨਾਂ ਨੂੰ ਪਤਾ ਹੈ ਵੀ ਸਾਡੇ ਸਤਿਗੁਰੂ ਸਾਡੇ ਵਾਸਤੇ ਸਭ ਕੁਛ ਨੇ, ਬਾਕੀ ਤੇ ਸਭ ਮਗਰ ਨੇ, ਮੁੱਖ ਦੁਨੀਆ ਮੋੜ ਲਵੇ,
ਮੁੱਖ ਦੁਨੀਆ ਮੋੜ ਲਵੇ, ਮਾਲਕਾ ਤੂੰ ਮੁਖੜਾ ਨਾ ਮੋੜੀ। Yeah.
ਰੁੱਸ ਜਾਵੇ, ਸਾਨੂੰ ਤੇਰੀ ਲੋੜ ਹੈ। ਟਰਾਲੀਆਂ ਤੇ ਲਿਖ ਲੈਣਾ ਸੌਖਾ, ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਸ ਜਾਏ ਪਰ ਕਮਾਉਣਾ ਬੜਾ ਔਖਾ। ਪਰ ਜਿਹੜੇ ਕਮਾ ਲੈਣ, ਪਰ ਜਿੱਧਰ ਬਾਜਾਂ ਵਾਲਾ ਖਲੋ ਗਿਆ ਸਾਰੀ ਦੁਨੀਆ ਹੀ ਉਹਦੇ ਹੱਲ ਹੈ, ਸਾਰੀ ਉਹਦੇ ਹੱਲ ਹੋ ਜਾਣੀ। ਸਤਿਸੰਗ ਜੀ, ਦੁਨੀਆਂ ਤੇ ਮਨਾਈ ਨਹੀਂ ਜਾਣੀ, ਦੁਨੀਆਂ ਨੂੰ ਤੇ ਖੁਸ਼ ਕਰਨ ਵਾਲਾ ਦੁਨੀਆਂ 'ਚ ਜੰਮਿਆ ਹੀ ਨਹੀਂ ਕੋਈ। ਇੱਕ ਗੱਲੋਂ ਖੁਸ਼ ਕਰ ਲਓਗੇ ਦੂਜੇ 'ਚੋਂ ਘਾਟ ਕੱਢ ਦੇਣਗੇ ਕੋਈ ਨਾ ਕੋਈ, ਮੂੰਹ ਤੇ ਵਡਿਆਈ ਕਰੀ ਜਾਣਗੇ, ਪਿੱਠ ਪਿੱਛੇ ਨਿੰਦਿਆ ਕਰਨਗੇ। ਸੰਸਾਰ ਦਾ ਤੇ ਇੱਦਾਂ ਦਾ ਹੀ ਹਿਸਾਬ ਕਿਤਾਬ ਆ, ਪਰ ਉਹਦੇ ਨਾਲ ਯਾਰੀ ਪਾਈਏ ਜਿਹੜੀ ਕਦੇ ਟੁੱਟਣੀ ਨਹੀਂ। ਇਸੇ ਕਰਕੇ ਆਖਿਆ ਨਾਨਕ ਕੱਚੜਿਆਂ ਸਿਓ ਤੋੜ, ਇਹੀ ਨੇ ਕੱਚੇ ਟੂੰਡ ਸੱਜਣ ਸੰਤ ਪੱਕਿਆਂ, ਓਏ ਜਵੰਦੇ ਵਿਛੜੇ ਓਏ ਮੋਇਆ ਨਾ ਜਾਹੀ ਛੋੜ। ਰਹਿ ਵਿੱਚ ਸਭ ਕੁਝ ਨਾ ਸਮਝ, ਰਹਿ ਘਰ ਜੀ ਪਰ ਘਰ ਹੀ ਸਭ ਕੁਛ ਨਹੀਂ, ਮਾਇਆ ਚ ਰਹਿ ਪਰ ਮਾਇਆ ਹੀ ਸਭ ਕੁਛ ਨਹੀਂ। ਇਹ ਦੁਗਾਮ ਹੀ ਹੈ ਬੜਾ ਕੁਛ, ਪਰ ਸਾਡਾ ਤੇ ਖਿਮਾ ਕਰਨਾ ਟੋਬੇ ਦੇ ਵਾਹਿਗੁਰੂ ਖੂਹ ਦੇ ਡੱਡੂ ਵਾਲਾ ਕੰਮ ਹੋਇਆ ਪਿਆ। ਖੂਹ ਵਿੱਚ ਡੱਡੂ ਡਿੱਗ ਵਿੱਚ ਵੜਿਆ ਹੋਇਆ, ਉਹਦੇ ਇੱਕ ਸਮੁੰਦਰ 'ਚ ਰਹਿਣ ਵਾਲਾ ਡੱਡੂ ਆ ਗਿਆ। ਉਹ ਪੁੱਛਦਾ ਹੈ ਸਮੁੰਦਰ ਵਾਲਾ, ਸਮੁੰਦਰ ਵਾਲੇ ਨੂੰ ਪੁੱਛਦਾ ਖੂਹ ਵਾਲਾ ਕਿੱਡਾ ਕੁ ਵੱਡਾ ਸਮੁੰਦਰ। ਸਮੁੰਦਰ ਵਾਲਾ ਕਹਿੰਦਾ ਬਹੁਤ ਵੱਡਾ। ਛਾਲ ਮਾਰ ਕੇ ਖੂਹ ਵਾਲੇ ਨੇ ਨਾ ਇੱਕ ਛਾਲ ਮਾਰੀ, ਕਹਿੰਦਾ ਇੱਡਾ ਕੁ ਹੋਣਾ? ਕਹਿੰਦੇ ਨਹੀਂ ਬਹੁਤ ਵੱਡਾ। ਖੂਹ ਵਾਲੇ ਡੱਡੂ ਨੇ ਇੱਕ ਛਾਲ ਹੋਰ ਮਾਰੀ, ਕਹਿੰਦੇ ਇੱਡਾ ਕੁ ਹੋਣਾ? ਕਹਿੰਦੇ ਨਹੀਂ ਉਹ ਤੇ ਬਹੁਤ ਵੱਡਾ। ਇੱਕ ਛਾਲ ਹੋਰ ਮਾਰੀ ਤੀਜੀ, ਕਹਿੰਦੇ ਇੱਡਾ ਕੁ ਹੋਣਾ? ਕਹਿੰਦੇ ਨਹੀਂ ਸਮੁੰਦਰ ਤੇ ਬਹੁਤ ਵੱਡਾ। ਇੱਕ ਛਾਲ ਹੋਰ ਮਾਰ ਕੇ ਦੂਜੇ ਸਿਰੇ ਪਹੁੰਚ ਗਿਆ ਖੂਹ ਦੇ, ਕਹਿੰਦੇ ਇੱਡਾ ਕੁ ਹੋਣਾ? ਕਹਿੰਦੇ ਇਦੂ ਵੀ ਵੱਡਾ ਹੈ, ਉਹ ਤਾਂ ਬਹੁਤ ਵੱਡਾ ਹੈ। ਕਹਿੰਦੇ ਫਿਰ ਝੂਠ ਬੋਲਦਾ, ਇਦੂ ਵੱਡਾ ਤੇ ਹੈ ਹੀ ਕੁਛ ਨਹੀਂ ਆ, ਕੋ ਸਤਨਾਮ ਇਦੂ ਗਾਹ ਵੀ ਹੈ ਕੁਛ, ਕਿਉਂਕਿ ਉਹ ਖੂਹ ਚ ਰਹਿੰਦਾ, ਉਹਦੇ ਵਾਸਤੇ ਖੂਹ ਹੀ ਸਭ ਕੁਝ, ਉਹਦਾ ਦਾਇਰਾ ਛੋਟਾ, ਕਿਹੜੀ ਵਾਸਤੇ ਠੂਠਾ ਹੀ ਦਰਿਆ, ਉਹ ਰਹਿੰਦਾ ਹੀ ਖੂਹ ਚ। ਇਸ ਕਰਕੇ ਕਹਿੰਦਾ ਵੀ ਇੱਡਾ ਕੀ ਹੋਣਾ। ਬਸ ਸਾਡਾ ਹਾਲ ਵੀ ਇੱਦਾਂ ਦਾ ਹੀ ਹੈ, ਚਾਰ ਕੁ ਛਾਲਾਂ ਮਾਰ ਕੇ ਅਸੀਂ ਕਹਿੰਦੇ ਹਾਂ ਬਸ ਵੇਖ ਲਈ ਦੁਨੀਆ, ਆਖੋ ਸਤਨਾਮ। ਪਹਿਲੀ ਛਾਲ ਮਾਰੀ ਘਰ ਬਣ ਗਿਆ, ਦੂਜੀ ਛਾਲ ਹੋਈ ਚਲੋ ਜੀ ਬੱਚੇ ਹੋ ਗਏ ਵਿਆਹ ਹੋ ਗਿਆ, ਤੀਜੀ ਕੁ ਛਾਲ ਮਾਰੀ ਸੈੱਟ ਹੋ ਗਿਆ ਸੋਹਣਾ ਕੰਮ, ਬੱਚੇ ਵੀ ਵਿਆਹ ਗਏ, ਇੱਕ ਚੌਥੀ ਛਾਲ ਹੋਰ ਮਾਰਦੇ ਆ, ਜਦੋਂ ਮੈਂ ਲੰਘਦਾ ਹੋਵਾਂ ਲੋਕ ਮੈਨੂੰ ਸਤਿ ਸ੍ਰੀ ਅਕਾਲ ਬੁਲਾ ਦੇਣ, ਮਾੜਾ ਮੋਟਾ ਮੇਰਾ ਸਤਿਕਾਰ ਹੋਵੇ, ਬਸ ਇਹੀ ਕੁਛ ਹੈ ਦੁਨੀਆ, ਹੋਰ ਕੀ ਹੈ। ਬੱਲੇ ਬੱਲੇ ਵੀ ਆ ਜੀ, ਸਤਿਕਾਰ ਵੀ ਬੜਾ, ਕਹਿਣਗੇ ਨਾ ਕਈ ਸੋਹਣੀ ਰੋਟੀ ਖਾਂਦੇ ਹਾਂ ਜੀ, ਭਾਈਆਂ 'ਚ ਅਸੀਂ ਬਹਿਨੇ ਉੱਠਦੇ ਹਾਂ, ਸਾਡੀ ਵਧੀਆ ਬਹਿਣੀ ਉੱਠਣੀ ਚੰਗੀ ਹੈ, ਸਾਡੀ ਵਧੀਆ ਬਣਦੀ ਹੈ, ਇਲਾਕੇ 'ਚ ਸਾਡੀ ਚੱਲਦੀ ਵੀ ਆ,